ਸਤਨਾਮ ਸ੍ਰੀ ਵਾਹਿਗੁਰੂ। ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਧਾ ਨਾਨਕ ਮੰਗ ਦਾਨ ਪ੍ਰਭ ਰੇਣ ਪਗ ਸਾਧਾ। ਤੂੰ ਠੱਗ ਰੋ ਮੈਂ ਰੱਗ ਰੋ ਮੈਂ ਦੇਹੀ ਕਣ ਚੇਰੀ ਰਾ ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ ਦਾ ਪਾਰ ਨ ਜਾਣ ਤੂੰ ਵਡਣਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਦੁੱਧ ਧਿਆਨ ਗਰਭ ਨ ਕੀਜੈ ਰੇਣ ਹੋਵੀ ਜੈ ਤਾਂਗਤ ਜੀ ਅਰੇ ਤੇਰੀ ਸਾਧੂ ਗੁਰ ਨਾਨਕ ਕਾ ਠਾਕੁਰ ਮੈਂ ਜਿਹੀ ਕਣ ਤੇਰੀ ਦਾ ਬਖਸ਼ਿਓ ਮੇਰੇ ਸਤਿਗੁਰੂ ਜੀ ਬਖਸ਼ਿਓ ਮੇਰੇ ਸਤਿਗੁਰੂ ਜੀ ਟੱਕਿਓ ਨਾ ਔਗਣ ਮੇਰੇ ਬਖਸ਼ਿਓ ਮੇਰੇ ਸਤਿਗੁਰੂ ਜੀ ਟੱਕਿਓ ਨਾ ਔਗਣ ਮੇਰੇ ਸਤਿਗੁਰੂ ਜੀ ਟੱਕਿਓ ਨਾ ਔਗਣ ਮੇਰੇ ਬਖਸ਼ਿਓ ਮੇਰੇ ਸਤਿਗੁਰੂ ਜੀ ਟੱਕਿਓ ਨਾ ਔਗਣ ਮੇਰੇ ਸਤ ਔਗਣ ਸਾਈਆਂ ਔਗਣ ਵੇਦ
Thank you.
सारे कृपा करो प्यारे
Pass through, 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 p
ਸ਼ਬਦ ਬੋਲੀ
ਵਾਹਿਗੁਰੂ ਸਤਿਗੁਰੂ ਹੈ ਦਇਆ ਤਾਂ ਸ਼ਰਧਾ ਪੂਰੀ ਹੈ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਇਆਲ ਨਾ ਕਬੂ ਧੂਰੀਐ ਨਾ ਕਬੂ ਧੂਰੀਐ
ਸਤਿਗੁਰ ਹੋਏ
ਸਤਿਗੁਰੂ ਹੋਏ ਤਾਂ ਹਰ ਰੰਗ ਮਾਣੀਐ ਤਾਂ ਹਰ ਰੰਗ ਮਾਣੀਐ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਹੋਏ ਦਇਆ ਤਾਂ ਜਮ ਕਾ ਡਰ ਕੇ ਨਾ ਤਾਂ ਜਮ ਕਾ ਡਰ ਕੇ ਨਾ
ਸਤਿਗੁਰ ਹੋਏ ਦਇਆ ਜਮ ਕਾ ਡਰ ਕੇ ਨਾ ਤਾਂ ਜਮ ਕਾ ਡਰ ਕੇ ਨਾ
ਸਤਿਗੁਰ ਹੋਏ ਦਇਆ ਤਾਂ ਸਤਿ ਵੀ ਦੁੱਖ ਦੇ ਨਾ ਤਾਂ ਸਭ ਹੀ ਸੁਖ ਦੇ
ਸਤਿਗੁਰ ਹੋਏ ਦਇਆ ਸਭ ਹੀ ਸੁਖ ਦੇ ਸਭ ਹੀ ਸੁਖ ਦੇ
ਸਤਿਗੁਰ ਹੋਏ ਦਇਆ ਸਤਿਗੁਰ ਹੋਏ ਦਇਆ ਸਤਿਗੁਰ ਹੋਏ
ਵਾਹਿਗੁਰੂ ਵਾਹਿਗੁਰੂ ਸੰਗਤ ਬੋਲੋ
Vaheguru, 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 Vaheguru
ਕਿਸੋ ਕਿਸੋ ਕੁਕੀਏ ਨਾ ਸੋਈਏ ਅਸਾ ਰਾਤ ਦਿਵਸ ਕੇ ਕੁਕਨੇ ਕਬੂ ਕੇ ਸੁਣ ਪੁਕਾਰ ਬੈਠਾ ਰੋ ਬੈਠਾ ਰੋ ਤੂੰ ਸੀਸ ਝੁਕਾ ਕੇ ਬੈਠਾ ਰੋ ਤੂੰ ਸੀਸ ਝੁਕਾ ਕੇ ਸਤਿਗੁਰ ਜੀ ਆਪ ਉਠਾਵਣਗੇ ਬੈਠਾ ਰੋ ਬੈਠਾ ਰੋ ਤੂੰ ਸੀਸ ਝੁਕਾ ਸਤਿਗੁਰ ਜੀ ਆਪ ਉਠਾਵਣਗੇ ਬੈਠਾ ਰੋ ਤੂੰ ਸੀਸ ਝੁਕਾ ਆਪ ਉਠਾਵਣਗੇ ਬੈਠਾ ਰੋ ਸ਼ਬਦੀ ਮਨ ਤੋ ਸ਼ਬਦੀ ਘਰ ਨਿਸ਼ਕਾਲ ਘਰ ਨਿਸ਼ਕਾਲ ਸੱਜਣ ਦੀ ਫੇਰੀਆਂ ਸਾਵਣ ਤੋ ਸ਼ਬਦੀ ਘਰ ਨਿਸ਼ਕਾਲ ਸਤਿਗੁਰ ਫੇਰੀਆਂ ਸਾਵਣ ਤੋ ਸ਼ਬਦੀ ਘਰ ਨਿਸ਼ਕਾਲ
ਵਾਹਿਗੁਰੂ 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 Watch you, 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 wat ਦਿਨ ਰਾਤ ਰਹੀਏ ਚੱਲ ਦਿਨ ਰਾਤ ਰਹੀਏ
ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਸਮੇਂ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਗੁਰੂ ਸਵਾਰੇ ਗੁਰਮੁਖਾਂ ਪਾਸੋਂ ਮਹਾਂਪੁਰਖਾਂ ਪਾਸੋਂ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਜਿਨ੍ਹਾਂ ਤੋਂ ਆਪ ਜੀ ਨੇ ਬਹੁਤ ਪਿਆਰ ਵਿੱਚ ਕਥਾ ਔਰ ਕੀਰਤਨ ਦਾ ਆਨੰਦ ਮਾਣਿਆ ਜਿਤਨਾ ਸਮਾਂ ਸਾਡੇ ਕੋਲ ਬਾਕੀ ਹੈ ਇਕਾਗਰਤਾ ਨਾਲ ਰਲ ਮਿਲ ਕੇ ਵੱਡੇ ਕੀਆਂ ਵਡਿਆਈਆਂ ਕਰਕੇ ਮਾਲਕ ਜੀ ਦੀ ਸਿਫਤ ਸਲਾਹ ਕਰਕੇ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਆਪਾਂ ਮਹਾਰਾਜ ਸਾਹਿਬ ਜੀ ਦਾ ਰੋਜ਼ ਬਚਨ ਪੜ੍ਹਨੇ ਆ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਉ ਪੜਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਇੱਥੇ ਆ ਕੇ ਸੁੱਕਾ ਹੋਇਆ ਮਨ ਹਰਾ ਹੋ ਜਾਂਦਾ ਗੁਰਮੁਖ ਜਨਮਾਂ ਜਨਮਾਂ ਦਾ ਜਿਨ੍ਹਾਂ ਦੇ ਮਨ ਨੂੰ ਸੋਕਾ ਲੱਗਿਆ ਹੋਇਆ ਜਿਹੜੇ ਨਿਤਨੇਮ ਨਾਲੋਂ ਟੁੱਟ ਜਾਂਦੇ ਨੇ ਜਿਹੜੇ ਸਿਧਾਂਤਾਂ ਨਾਲੋਂ ਟੁੱਟ ਜਾਂਦੇ ਨੇ ਜਿਨ੍ਹਾਂ ਨੇ ਬਾਣੀ ਪੜ੍ਹਨੀ ਛੱਡ ਦਿੱਤੀ ਏ ਕੀਰਤਨ ਵਿੱਚ ਸਾਧ ਸੰਗਤ ਵਿੱਚ ਜਦੋਂ ਉਹ ਆ ਕੇ ਹਾਜ਼ਰੀ ਭਰਦੇ ਨੇ
ਉਹਨਾਂ ਦਾ ਸੁੱਕਾ ਹੋਇਆ ਮਨ ਫਿਰ ਹਰਾ ਭਰਾ ਹੋ ਜਾਂਦਾ, ਫਿਰ ਦੁਬਾਰਾ ਕਿਰਪਾ ਹੋ ਜਾਂਦੀ। ਗੁਰਮੁਖੋ ਸਾਧ ਸੰਗਤ ਵਿੱਚ ਆ ਕੇ ਅੰਮ੍ਰਿਤਧਾਰੀ ਹੋਣ ਦੀ ਪ੍ਰੇਰਣਾ ਮਿਲਦੀ ਹੈ, ਬਾਣੀ ਪੜ੍ਹਨ ਨੂੰ ਜੀ ਕਰਨ ਲੱਗ ਪੈਂਦਾ ਵੀ ਬਾਣੀ ਪੜ੍ਹੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ। ਜਦੋਂ ਸਿੱਖ ਬਾਣੀ ਪੜ੍ਹਨ ਲੱਗ ਜਾਏਗਾ, ਬਾਣੀ ਮਨ ਵੈਰਾਗੀ ਕਰ ਦੇਗੀ, ਵੈਰਾਗ ਤੋਂ ਬਾਅਦ ਫਿਰ ਅੰਦਰ ਨਾਮ ਜਪਣ ਦੀ ਇੱਛਾ ਪੈਦਾ ਹੁੰਦੀ ਹੈ ਤੇ ਨਾਮ ਜਪਦਿਆਂ ਜਪਦਿਆਂ ਨਾਮੀ ਵਿੱਚ ਅਭੇਦ ਹੋਣਾ ਹੁੰਦਾ ਹੈ। ਸ਼ੁਰੂਆਤ ਤੇ ਜਿਹੜੀ ਉਹ ਸਾਧ ਸੰਗਤ ਵਿੱਚ ਆ ਕੇ ਹੁੰਦੀ ਹੈ। ਸਤਸੰਗੀ ਬਾਣੀ ਜ਼ਰੂਰ ਪੜ੍ਹਨ ਲੱਗ ਜਾਏਗਾ, ਲਗਾਤਾਰ ਸੰਗਤ ਜਿਹੜਾ ਕਰਦਾ ਹੈ, ਬਾਰ ਬਾਰ ਬਾਣੀ ਦੀਆਂ ਚੋਟਾਂ ਪੈਂਦੀਆਂ ਰਹਿਣਗੀਆਂ, ਤੀਰ ਵੱਜਦੇ ਰਹਿਣਗੇ ਤੇ ਇੱਕ ਨਾ ਇੱਕ ਦਿਨ ਐਸਾ ਆਏਗਾ ਕਿ ਬਾਣੀ ਪੜ੍ਹਨੀ ਸ਼ੁਰੂ ਕਰ ਦਿਆਂਗੇ ਤੇ ਜਿਹੜਾ ਸਿੱਖ ਬਹੁਤੀ ਬਾਣੀ ਪੜ੍ਹਦਾ ਹੈ ਉਹ ਵੈਰਾਗੀ ਹੁੰਦਾ ਹੈ। ਬਹੁਤ ਜਿਹੜਾ ਨਿਤਨੇਮ ਕਰੇਗਾ ਨਾ, ਕੋਈ ਮਾੜਾ ਜਿਹਾ ਬਚਨ ਆਵੇ ਸਹੀ, ਉਹਦੇ ਨੇਤਰ ਇੱਕਦਮ ਸਜਲ ਹੋ ਜਾਣਗੇ, ਉਹ ਰੋਣ ਲੱਗ ਪਏਗਾ। ਬਾਣੀ ਪੜ੍ਹਨ ਵਾਲਾ ਕਠੋਰ ਨਹੀਂ ਹੋ ਸਕਦਾ ਕਦੀ, ਜੇ ਹੈ ਤੇ ਉਹ ਬਾਣੀ ਨਹੀਂ ਪੜ੍ਹਦਾ। ਬਾਣੀ ਪੜ੍ਹਨ ਵਾਲਾ ਜਿਹੜਾ ਹੈ ਉਹਦਾ ਹਿਰਦਾ ਤੇ ਮੋਮ ਬਣ ਜਾਂਦਾ ਸ਼ਾਂਤ। ਵੈਰਾਗੀ ਹੋਏਗਾ ਹੀ ਅਸਲ ਵਿੱਚ ਉਹ ਜਿਹੜਾ ਵੱਧ ਤੋਂ ਵੱਧ ਬਾਣੀ ਪੜ੍ਹੇਗਾ। ਭੁੱਖ ਲੱਗੀ ਤੇ ਭੋਜਨ ਸਵਾਦ ਲੱਗਦਾ, ਵੈਰਾਗ ਅੰਦਰ ਹੋਵੇ ਤੇ ਭਜਨ ਸਵਾਦ ਲੱਗਦਾ, ਨਹੀਂ ਤੇ ਨਹੀਂ ਲੱਗਦਾ। ਭਾਈ ਸਾਹਿਬ ਜੀ ਨੇ ਕਿੰਨਾ ਸਿਮਰਨ ਕਰਾਇਆ, ਹੁਣ ਵੀ ਆਪਾਂ ਸਿਮਰਨ ਪੈ ਕਰਦੇ ਸਾਂ। ਕਈ ਵਿੱਚ ਬੈਠੇ ਕਹਿੰਦੇ ਹੋਣਗੇ ਸਿਮਰਨ ਤੇ ਉਦਾਂ ਵੀ ਕਰ ਲਈਦਾ ਘਰ ਵੀ, ਚਲੋ ਵਾਹਿਗੁਰੂ ਵਾਹਿਗੁਰੂ ਕੀ ਹੋਇਆ, ਕੋਈ ਕਥਾ ਹੋਵੇ, ਕੋਈ ਗੱਲ ਹੋਵੇ, ਆਹ ਕੀ ਹੋਇਆ, ਉਹਨਾਂ ਦੇ ਉੱਤੋਂ ਹੀ ਲੰਘ ਜਾਂਦਾ ਸਾਰਾ ਕੁਛ, ਉਹਨਾਂ ਉੱਤੇ ਕੋਈ ਅਸਰ ਨਹੀਂ। ਪਰ ਜਿਹੜੇ ਤੁਹਾਡੇ ਵਿੱਚ ਗੁਰਮੁਖ ਬੈਠੇ ਆ ਨਾ ਜਪਣ ਵਾਲੇ, ਜਦੋਂ ਸਿਮਰਨ ਸ਼ੁਰੂ ਹੋ ਜਾਂਦਾ ਹੈ ਸਮਾਧਿਸ਼ਟ ਹੋ ਜਾਂਦੇ ਨੇ, ਰਸਤੇ ਉਹ ਰੋਜ਼ ਲੈਂਦੇ ਨੇ, ਆਨੰਦ ਮਾਣਦੇ ਨੇ, ਲੈ ਤੇ ਚੱਲ ਰਹੀ ਹੈ, ਇੱਕ ਮਿੱਕ ਹੋ ਜਾਂਦੇ ਨੇ, ਇੱਕਦਮ ਜੁੜ ਜਾਂਦੇ। ਔਰ ਬੈਠੇ ਬੈਠੇ ਸੋਚੀ ਜਾਂਦੇ ਹੁੰਦੇ ਨੇ ਕਿ ਕਦੋਂ ਸਿਮਰਨ ਹੋਏਗਾ, ਕਦੋਂ ਆਪਾਂ ਕਹਿਣਗੇ ਵੀ ਆਓ ਪੰਜ ਮਿੰਟ ਸਮਾਧੀ ਲਈਏ, ਕੋਈ ਕਈ ਸੋਚੀ ਜਾਂਦੇ। ਕਈ ਤੇ ਗੁਰਮੁਖ ਏਦਾਂ ਦੇ ਨੇ, ਇਤਿਹਾਸ ਚੱਲਦਾ ਹੋਵੇ ਕੋਈ ਪਿਆਰ ਦੀ ਗੱਲ ਚੱਲ ਪਵੇ ਨਾ ਕਿਸੇ ਰੰਗੇ ਸਿੱਖ ਦੀ, ਸਤਿਗੁਰੂ ਦੀ ਬਖਸ਼ਿਸ਼ ਦੀ, ਉਦੋਂ ਵੀ ਉਹਨਾਂ ਦਾ ਸਿਮਰਨ ਸ਼ੁਰੂ ਹੋ ਜਾਂਦਾ। ਅਭਿਆਸੀ ਜਿਹੜੇ ਨੇ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਨੇ, ਸ਼ਬਦ ਪੜ੍ਹਦੇ ਨੇ, ਉਦੋਂ ਉਸ ਵੇਲੇ ਵੀ ਉਹਨਾਂ ਦਾ ਸਿਮਰਨ ਚੱਲ ਪੈਂਦਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਐਸਾ ਅਸਥਾਨ ਹੈ ਜਿੱਥੇ ਜਦੋਂ ਅਭਿਆਸੀ ਦਿਉੜੀ ਵੜੇਗਾ ਉਹਦਾ ਸਿਮਰਨ ਚੱਲ ਪਏਗਾ। ਇੱਕੋ ਇੱਕ ਅਸਥਾਨ ਹੈ ਅੰਮ੍ਰਿਤਸਰ ਦੀ ਧਰਤੀ ਤੇ, ਜਦੋਂ ਜਾਈਏ ਨਾ, ਅਭਿਆਸ ਕਰਨ ਵਾਲਾ ਸਿੰਘ ਹੈ ਜਿਹੜਾ ਸਿਮਰਨ ਵਾਲਾ। ਬੜੇ ਭਜਨ ਕਰਨ ਵਾਲੇ ਦੱਸਦੇ ਨੇ ਕਿ ਜਿਹੜਾ ਸਿਮਰਨ ਚਲਾਇਆ ਤੇ ਨਹੀਂ ਚੱਲਦਾ, ਕਦੀ ਕਦੀ ਰਸ ਆਉਂਦਾ ਜਦੋਂ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵੜਨੇ ਆ ਤੇ ਸਿਮਰਨ ਚੱਲ ਪੈਂਦਾ। ਸੋ ਇਸ ਕਰਕੇ ਵੈਰਾਗ ਜ਼ਰੂਰੀ ਹੈ ਸਿਮਰਨ ਭਜਨ ਵਾਸਤੇ, ਨਾਮ ਵਾਸਤੇ। ਭੁੱਖ ਜ਼ਰੂਰੀ ਹੈ, ਭੁੱਖ ਲੱਗੀ ਤੇ ਸਵਾਦ ਲੱਗਣਾ ਹੈ। ਤੇ ਸਤਸੰਗ ਜੀ ਵੈਰਾਗ ਪੈਦਾ ਕਰਨ ਵਾਸਤੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਜ਼ਰੂਰੀ ਹੈ। ਸਾਡੇ ਮਹਾਂਪੁਰਸ਼ਾਂ ਦੇ ਹੁੰਦੇ ਸਨ, ਕਈ ਵਾਰੀ ਸੰਤ ਮਹਾਰਾਜ ਨੇ ਬਚਨ ਸਟੇਜ ਤੇ ਕਰਨਾ ਕਿ ਭਾਈ ਵੱਧ ਤੋਂ ਵੱਧ ਬਾਣੀ ਪੜ੍ਹਨੀ, ਏਦਾਂ ਹੈ ਜਿਵੇਂ ਦੁੱਧ ਰਿੜਕੀਏ। ਤੇ ਨਾਮ ਹੈ ਤੱਤ ਵਸਤੂ ਮੱਖਣ, ਰਿੜਕੇ ਬਿਨਾਂ ਮੱਖਣ ਨਹੀਂ ਮਿਲਦਾ, ਵੱਧ ਤੋਂ ਵੱਧ ਬਾਣੀ ਪੜ੍ਹੇ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਾਵੇਂ ਬਾਣੀ ਵੀ ਮਹਾਮੰਤਰ ਹੈ, ਜਿਹੜਾ ਮਰਜ਼ੀ ਸਿਮਰਨ ਕਰੋ, ਚੌਪਈ ਸਾਹਿਬ ਜੀ ਦੇ ਪਾਠ ਕਰਨੇ, ਜਪਜੀ ਸਾਹਿਬ ਜੀ ਦੇ ਪਾਠ ਕਰਨੇ, ਉਹਦਾ ਵੀ ਆਨੰਦ ਹੈ, ਬੜਾ ਲਾਭ ਹੈ। ਮੂਲ ਮੰਤਰ ਜਪਣਾ, ਜਪਜੀ ਸਾਹਿਬ ਸਿਮਰਨ, ਏਦਾਂ ਬੜੇ ਗੁਰਮੁਖ ਕਰਦੇ। ਹੁਣ ਆਮ ਕਰਕੇ ਕਈ ਵਾਰੀ ਏਦਾਂ ਪੜ੍ਹਦੇ ਸੁਣਦੇ ਰਹੀਦਾ, ਮੈਂ ਕੱਲ ਵੀ ਅਰਜ਼ ਕੀਤੀ ਸੀ, ਨਾਸਤਿਕਤਾ ਜਿਹੜੀ ਹੈ ਨਾ ਉਹ ਜ਼ਿਆਦਾ ਫੈਲਦੀ ਪਈ। ਸ਼ਰਧਾ ਭਾਵਨਾ ਵਾਲੇ ਅਜੋਕੇ ਸਮੇਂ ਵਿੱਚ ਥੋੜੇ ਗੁਰਮੁਖ ਰਹਿ ਗਏ ਨੇ, ਸੰਸਾਰ ਬੁੱਧੀ ਦੇ ਤਲ ਤੇ ਜਿਉਣ ਵਾਲਾ ਹੋ ਗਿਆ। ਹਿਰਦੇ ਦੇ ਤਲ ਉੱਤੇ ਕੋਈ ਕੋਈ ਜੀ ਹੁੰਦਾ, ਕੋਈ ਕੋਈ ਗੁਰਮੁਖ ਵਿਰਲਾ ਲੱਭਦਾ ਜਿਹੜਾ ਨਾਮ ਦਾ ਵਣਜਾਰਾ ਹੋਵੇ, ਨਾਮ ਦੀ ਗੱਲ ਕਰਨ ਵਾਲਾ ਹੋਵੇ, ਨਾਮ ਦਾ ਵਣਜ ਕਰਨ ਵਾਲਾ ਹੋਵੇ। ਨਹੀਂ ਤੇ ਸ਼ੰਕਾਵਾਦੀ ਬਹੁਤੇ ਆ ਤੇ ਗੁਰਮੁਖੋ ਬਹੁਤ ਸਾਰੇ ਇੱਦਾਂ ਕਹਿੰਦੇ ਨੇ ਬਹੁਤੇ ਜਪਜੀ ਸਾਹਿਬ ਇੱਕ ਇੱਕ ਪੜ੍ਹ ਲਓ ਗੱਲ ਉਹੀ ਹੈ, 50 ਪੜ੍ਹ ਲਓ ਉਹਦਾ ਕੀ ਮਤਲਬ ਹੈ, ਕੀ ਫਾਇਦਾ, ਇੱਕੋ ਹੀ ਬਾਣੀ ਬਾਰ ਬਾਰ ਰਟੀ ਜਾਓ, ਬਾਰ ਬਾਰ ਇੱਕੋ ਗੱਲ ਕਹੀ ਜਾਓ, ਮੂਲ ਮੰਤਰ ਬਾਰ ਬਾਰ ਪੜ੍ਹਨ ਨਾਲ ਕੀ ਹੋ ਜਾਏ, ਵਾਹਿਗੁਰੂ 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 ਬਾਰ ਬਾਰ ਕਰਨ ਨਾਲ ਕੀ ਹੋ ਜਾਂਦਾ, ਵਾਹਿਗੁਰੂ ਵਾਹਿਗੁਰੂ ਕਰਨ ਨਾਲ ਵਾਹਿਗੁਰੂ ਚਿੱਤ ਵਿੱਚ ਵਸ ਜਾਂਦਾ ਹੈ। ਓਏ ਜਦੋਂ ਤੈਨੂੰ ਕੋਈ ਸੱਟ ਵੱਜਦੀ ਕਹਿੰਦਾ ਨਾ ਹਾਏ, ਜੇ ਚਿੱਤ ਚ ਵਸਿਆ ਹੋਏਗਾ ਤੇ ਕਹੇਗਾ ਵਾਹਿਗੁਰੂ, ਜਿੱਦਣ ਜਾਨ ਨਿਕਲਣ ਲੱਗੇਗੀ ਹਾਏ ਹਾਏ ਕਰੇਗਾ ਮਨਮੁਖ, ਜਿਹੜਾ ਬਾਰ ਬਾਰ ਰੱਟਦਾ ਰਿਹਾ ਉਸ ਵੇਲੇ ਵਾਹਿਗੁਰੂ ਕਹੇਗਾ, ਚਿੱਤ ਵਿੱਚ ਵਸ ਜਾਂਦਾ ਵਾਹਿਗੁਰੂ। ਬਾਣੀ ਬਾਰ ਬਾਰ ਜਿਹੜੀ ਪੜ੍ਹੀ ਜਾਈਏ ਉਹ ਹਿਰਦੇ ਚ ਵਸ ਜਾਂਦੀ ਹੈ, ਹਿਰਦੇ ਚ ਸਾਡੀ ਯਾਦ ਸ਼ਕਤੀ ਬਣ ਜਾਂਦੀ ਹੈ। ਵੇਖੋ ਗੁਰਮੁਖੋ, ਅੱਜ ਸਾਨੂੰ ਕੋਈ ਜੇ ਕੋਈ ਬੰਦਾ ਆਖੇ 12 ਤੇ 12 ਕਿੰਨੇ ਹੁੰਦੇ ਨੇ, ਆਪਾਂ ਆਖਾਂਗੇ 12 ਤੇ 12 24। ਜੇ ਸਾਨੂੰ ਕੋਈ ਏਦਾਂ ਕਹਿ ਦੇ 12 ਤੇ 12 ਤੇ 12 ਤੇ 12 ਕਿੰਨੇ ਹੁੰਦੇ ਨੇ, ਜਦੋਂ ਏਦਾਂ ਕੋਈ ਕਹੇਗਾ ਤੇ ਆਪਾਂ ਜੇ ਏਦਾਂ ਸੋਚਣ ਲੱਗ ਜਾਈਏ ਨਾ 12 ਤੇ ਫਿਰ ਹਿਸਾਬ ਲਾਵਾਂਗੇ 24, ਫਿਰ ਥੋੜਾ ਜਿਹਾ ਸੋਚਾਂਗੇ ਫਿਰ 36, ਫਿਰ 48 ਕਹਾਂਗੇ। ਤੇ ਜੇ ਸਾਨੂੰ ਬਚਪਨ ਵਿੱਚ ਪਹਿਲੀ ਦੂਜੀ ਕਲਾਸ ਚ ਹੁੰਦੇ ਨੇ ਪਹਾੜੇ, ਇੱਕ ਬੱਚਾ ਅੱਗੇ ਬੋਲਦਾ ਬਾਕੀ ਸਭ ਪਿੱਛੇ ਬੋਲਦੇ ਨੇ। ਹੁਣ ਵੇਖੋ ਹੁਣ ਦੀਆਂ ਜਿਹੜੀਆਂ ਪੜ੍ਹਾਈਆਂ ਨੇ ਨਾ ਉਹਨਾਂ ਚ ਫਰਕ ਪੈ ਗਿਆ। ਪਹਿਲੇ ਸਮਿਆਂ ਚ ਪੁਰਾਣੇ ਜਿੰਨੇ ਪੜ੍ਹੇ ਨੇ ਉਹ ਤੁਹਾਨੂੰ ਪਤਾ ਹੈ, ਸਕੂਲਾਂ ਦੇ ਵਿੱਚ ਇੱਕ ਬੱਚਾ ਅੱਗੇ ਖਲੋ ਜਾਂਦਾ ਸੀ, ਇੱਕ ਦੂਣੀ ਦੂਣੀ, ਦੋ ਦੂਣੀ ਚਾਰ, ਉਹ ਰੱਟਾ ਸੀ ਨਾ, ਇੱਕ ਰੱਟਾ ਲਾਉਣਾ ਬੱਚਾ ਰੱਟ ਲੈਂਦਾ ਸੀ ਪਹਾੜਾ। ਹੁਣ ਵੇਖੋ ਜੇ ਆਪਾਂ ਨੂੰ ਏਦਾਂ ਕੋਈ ਕਹਿੰਦਾ 12 ਤੇ 12 ਤੇ 12 ਕਿੰਨੇ ਹੁੰਦੇ ਨੇ, ਆਪਾਂ ਨੂੰ ਟਾਈਮ ਲੱਗੇਗਾ। ਤੇ ਜੇ ਆਪਾਂ ਬਚਪਨ ਵਿੱਚ ਚਲੇ ਜਾਈਏ ਪਹਾੜੇ ਨੂੰ ਯਾਦ ਕਰ ਲਈਏ ਤੇ ਆਪਾਂ ਇੱਕਦਮ ਕਹਿ ਦਿਆਂਗੇ 12 ਇੱਕਮ 12 12 ਦੂਣਾ 24 12 36 12 64 48 12 5 60। ਇਹ ਕਦੋਂ ਦੇ ਯਾਦ ਕੀਤੇ ਨੇ, 50 ਸਾਲ ਦੀ ਉਮਰ ਇੱਥੇ ਤੇ ਪਹਾੜਾ ਹੁਣ ਵੀ ਇੱਕਦਮ ਯਾਦ ਆ ਜਾਂਦਾ, ਰੱਟਿਆ ਸੀ ਅੱਗੇ ਬੋਲਦਾ ਸੀ, ਇੱਕ ਅਸੀਂ ਪਿੱਛੇ ਪਿੱਛੇ ਬੋਲੀ ਗਏ ਉਹ ਸਾਡੇ ਅੰਦਰ ਬਹਿ ਗਿਆ, ਚਿੱਤ ਚ ਵਸ ਗਿਆ ਉਹ ਪਹਾੜੇ। ਅੱਜ ਵੀ ਅਸੀਂ ਜੇ ਪੁਰਾਣੇ ਯਾਦ ਕਰ ਲਈਏ ਤੇ ਉਹ ਇੱਕਦਮ ਸਾਡੇ ਸਾਹਮਣੇ ਆ ਜਾਏਗਾ, ਉਹ ਸਾਡੇ ਅੰਦਰ ਵਸਿਆ ਹੋਇਆ ਹੈ। ਜਿਹੜਾ ਵਾਹਿਗੁਰੂ 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 ਜਪਦਾ ਹੈ, ਵਾਹਿਗੁਰੂ ਉਹਦੇ ਚਿੱਤ ਵਿੱਚ ਵਸ ਜਾਂਦਾ ਹੈ। ਬਾਰ ਬਾਰ ਜਪਜੀ ਸਾਹਿਬ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਉਹ ਬਾਣੀ ਹਿਰਦੇ ਚ ਵਸ ਜਾਂਦੀ ਹੈ। ਤੇ ਜਿੱਥੇ ਬਾਣੀ ਵਸ ਗਈ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਇ, ਫਿਰ ਠੱਡ ਪੈ ਜਾਏਗੀ ਨਾਮ ਨਾਲ ਹੀ, ਹਿਰਦੇ ਵਿੱਚ ਠੱਡ ਪੈਣੀ। ਗੁਰਮੁਖੋ ਭਜਨ ਸਿਮਰਨ ਕਰਨ ਨਾਲ ਹੀ ਟਿਕਾ ਮਿਲਣਾ ਹੈ, ਸਿਮਰਨ ਭਜਨ ਨਾਲ ਹੀ ਸ਼ਾਂਤੀ ਆਉਣੀ ਹੈ, ਇਹਦੇ ਨਾਲ ਹੀ ਇੱਕ ਮਿਕਤਾ ਹੋਣੀ ਹੈ। ਨਾਮ ਜਪਦੇ ਹੀ ਨਾਮੀ ਵਿੱਚ ਭੇਦ ਹੋਇਆ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਵਿੱਚ ਜਿਹੜਾ ਆ ਗਿਆ ਉਹ ਤਰ ਗਿਆ ਮਹਾਰਾਜ ਕਹਿੰਦੇ। ਅਸੀਂ ਕਹਾਂਗੇ ਫਿਰ ਤੇ ਤਰ ਗਏ ਆਪਾਂ, ਆ ਗਏ ਹਾਂ ਤੇ ਤਰ ਗਏ ਹਾਂ, ਬਾਣੀ ਕਹਿੰਦੀ ਤਰ ਗਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਫਿਰ ਤੇ ਤਰ ਗਏ ਆਪਾਂ। ਪਰ ਨਹੀਂ, ਕਦੇ ਕਦੇ ਨਹੀਂ, ਸਦਾ ਵਾਸਤੇ ਸ਼ਾਂਤੀ ਚਾਹੀਦੀ ਹੈ, ਸਦਾ ਵਾਸਤੇ ਟਿਕਾ ਚਾਹੀਦਾ ਹੈ, ਸਦਾ ਵਾਸਤੇ ਮਨ ਨੂੰ ਠੰਡ ਚਾਹੀਦੀ ਹੈ ਨਾ, ਤੇ ਸਦਾ ਲਈ ਸਤਿਗੁਰਾਂ ਦੇ ਚਰਨਾਂ ਨਾਲ ਨਾਤਾ ਜੋੜਨਾ ਪੈਣਾ, ਸਦਾ ਲਈ ਬਾਣੀ ਨਾਲ ਜੁੜਨਾ ਪੈਣਾ ਹੈ। ਕਦੇ ਕਦੇ ਗਿਆ ਤੇ ਕੀ ਗਿਆ, ਕਦੇ ਕਦੇ ਜਪਿਆ ਤੇ ਕੀ ਜਪਿਆ, ਸਦਾ ਲਈ ਸਤਿਗੁਰੂ ਜੀ ਦੇ ਚਰਨਾਂ ਨਾਲ ਨਾਤਾ ਜੋੜ ਲਿਆ ਜਾਏ। ਜਾ ਮਹਾਰਾਜ ਸਾਹਿਬ ਜੀ ਦਾ ਬਚਨ ਪੜ੍ਹਨੇ ਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ, ਕਿਵੇਂ ਜਪ ਮਨ ਸਤਨਾਮ, ਸਦਾ ਸਤਨਾਮ, ਸਦਾ ਜਪ ਮਨ ਸਤਨਾਮ, ਸਦਾ ਸਤਨਾਮ, हलत पलत मुख उज्जल होई है नित ते आई है हर पुरख निरंजन। कदे कदे जपन नाल नहीं गल बनदी, नित ते आई है नित रोज बंदे खोज दिल हर रोज ना फिर परेशानी माहे। हलत पलत मुख उज्जल होई है लोक ते परलोक च मुख उजला हो जाएगा नित ते आई है हर पुरख निरंजन। जह हर सिमरन पया तह उपाद गत कीनी वड भागी हर जपना जन नानक कौ गुरे हो मत दीनी जप हर पव जल तरना। जिन्हां ने ध्याया जिनी नाम ध्याया गए मसकत काल मसकतां कालियां मेहनतां कीतियां नानक ते मुख उजले नाम ध्यान वालियां दे मुख उजले होए लोक विच वी ते परलोक विच वी। कीती छुट्टी नाल आप ही नहीं तरे कईयां नूं कीती छुट्टी जमा दियां फाइयां तो छुड़ा के नाल नाल ही लै गए। सिमरन वाले भजन वाले बंदगी वाले उन्हां दे अपने ते मुख उजले है ही ने वह होरां नूं भी नाल ही लै जांदे ने। खुद ते वह एक दिन दरगाह च बहिंदे ने जाके वह आप ते गुरु नानक दी पुरी दे वासी बन जांदे आ। गुरमुखो जेड़े वह जिन्हां नूं जपा देण होर भी जेड़े उन्हां दी संगत कर लैण वह कईआं नूं तार दिंदे ने जमां दीआं फाइआं तो छुड़ा दिंदे ने। संतन मोह को पूंजी सौंपी तो उतरिया मन का धोखा धर्म राय अब कहां करेगो जो फाट्यो सगलो लेखा की करेगा धर्म राजा जदों पूंजी मिल गई वाहिगुरु दे नाम दी। इस तरह जय साधु गोबिंद भजन कीर्तन नानक नीत ना हो ना तू नह छुट है निकट ना जाइयो हदूत। सतगुरु सच्चे पातशाह मेहर करदे ने पूरा मुरशद मिल जावे मुरशद कामल सेवक आमल रब विच शामल। मुरशद कामल मिल जाए कबीर जम का ठेंगा बुरा है वो नहीं सहया जाए एक जो साधु मोहे मिले हो तेने लिया अंचल लाए। नाम जपन वाले भजन वाला कोई मिल पवे सिमरन वाली रूह होवे कोई रंगी होई ओदे रंग विच कोई प्यारा गुरु दा मिल पवे ना ते संगत जी कहिंदे ओ आप एहो जिहा गुरमुख मिले जिहदे करके जमां दी मार तों बचिया जा सकदा। भगत कबीर साहब कहिंदे ने जमां दी मार ते चलणी सी बड़ी औखी कबीर जम का ठेंगा बुरा है वह नहीं सहया जाए ते गल सुनी सी वी जमां दी मार चलणी बड़ी औखी है पर मैनू हुण कोई डर नहीं क्यों एक जो साधु मोहे मिले मैनू मुरशद मिल पिया कोई बांह फड़न वाला मिल पिया कोई सहारा देन वाला मिल पिया तेन लिया अंचल लाए।
मार जमांदी चली नहीं सी जानी बचा लिया मैनू साधुआ मार जमांदी चली नहीं सी जानी बचा लिया मैनू साधुआ
राजा जी पेश ना वही जावे की
ਲੇਖਾ ਪਾੜਿਆ ਸਾਧੂਆਂ ਨੇ ਧਰਮ ਰਾਜੇ ਦੀ ਪੇਸ਼ ਨਾ ਜਾਵੇ ਲੇਖਾ ਪਾੜਿਆ
ਕਰ ਸਕਦਾ ਜਦੋਂ ਪੂਰਾ ਮੁਰਸ਼ਦ ਮਿਲ ਪਵੇ ਕਾਮਲ ਮੁਰਸ਼ਦ ਮਿਲ ਪਵੇ ਗੁਰਮੁਖੋ ਬਿਨਾਂ ਮੁਰਸ਼ਦੋਂ ਰਾਹ ਨਾ ਹੱਥ ਆਉਂਦੇ ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ ਪੂਰਾ ਮੁਰਸ਼ਦ ਹੋਵੇ ਸੇਵਕ ਅਮਲ ਕਰਨ ਵਾਲਾ ਹੋਵੇ ਮੰਨਣ ਵਾਲਾ ਹੋਵੇ ਫਿਰ ਗੱਲ ਬਣ ਜਾਂਦੀ ਪਰ ਮੈਂ ਕੱਲ ਵੀ ਅਰਜ਼ ਕੀਤੀ ਸੀ ਅਸੀਂ ਭਾਗਾਂ ਵਾਲੇ ਹਾਂ ਸਾਨੂੰ ਲੱਭਣ ਦੀ ਲੋੜ ਨਹੀਂ ਦੁਨੀਆਂ ਵਿੱਚ ਜਿੱਥੇ ਅੱਜ ਵੇਖ ਰਹੇ ਹਾਂ ਨਾਸਤਿਕਤਾ ਫੈਲਦੀ ਜਾ ਰਹੀ ਹੈ ਬਹੁਤ ਸਾਰੇ ਲੋਕ ਤੇ ਉਹ ਨੇ ਜਿਹੜੇ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋਈ ਜਾਂਦੇ ਆ ਪਰ ਕੁਝ ਕੁ ਲੱਗੇ ਹੋਏ ਨੇ ਉਹ ਨਕਲੀ ਮਿਲ ਗਏ ਆ ਅੱਗੇ ਗਲਤ ਪਾਸੇ ਤੁਰੇ ਹੋਏ ਆ ਤੇ ਸਾਨੂੰ ਸੱਚੇ ਪਾਤਸ਼ਾਹ ਕਿਰਪਾ ਕਰ ਗਏ ਸਦਾ ਲਈ ਭਰਮਾਂ ਦੇ ਜਿੰਦਰੇ ਤੋੜ ਦਿੱਤੇ ਮਹਾਰਾਜ ਨੇ ਸਾਨੂੰ ਹੁਕਮ ਕਰਕੇ ਗਏ ਅੱਗੇ ਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਸਾਨੂੰ ਕਲਗੀਧਰ ਸੱਚੇ ਪਾਤਸ਼ਾਹ ਕਹਿ ਕੇ ਗਏ ਤੇ ਜਿਵੇਂ ਬਾਬਾ ਜੀ ਅੱਗੇ ਆਪ ਜੀ ਨੂੰ ਦੱਸਦੇ ਸਨ ਨਾ ਪਏ ਬਚਨ ਕਰਦੇ ਸੀ ਕਿ ਭਾਈ ਗੁਰੂ ਨਾਨਕ ਸਾਹਿਬ ਆਏ ਬੜੇ ਪੀਰ ਪੈਗੰਬਰ ਆਏ ਤੇ ਚਲੇ ਗਏ ਗੁਰੂ ਨਾਨਕ ਸਾਹਿਬ ਆਏ ਮੁੜ ਕੇ ਨਹੀਂ ਗਏ ਹੁਣ ਵੀ ਇੱਥੇ ਬਸ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਉਹ ਤਾਂ ਤੇਥੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਉਹ ਅੱਖ ਚ ਨੂਰ ਹੀ ਨਹੀਂ ਜਿਹੜੀ ਨਾਲ ਵੇਖਣਾ ਸੀ ਨਾਨਕ ਸੇ ਅੱਖੜੀਆਂ ਵਿਅਨ ਜਿਹਨੀ ਦਸੰਦੋ ਮਾਫ ਜੀ ਉਹ ਅੱਖ ਹੀ ਹੋਰ ਜਿਹਦੇ ਨਾਲ ਪਛਾਣ ਹੁੰਦੀ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭੈਣ ਨਾਨਕੀ ਨੇ ਪਛਾਣ ਲਿਆ ਸੀ ਕਲਿਆਣ ਦਾਸ ਜੀ ਨੇ ਪਛਾਣਿਆ ਪਿਤਾ ਜੀ ਨੇ ਪਰ ਲੇਟ ਪਛਾਣਿਆ ਪਰ ਪਛਾਣ ਤੇ ਆਈ ਧਿਆਨ ਦਿਓ ਗੁਰਮੁਖੋ ਇੱਕ ਦਿਨ ਸਮਾਂ ਆ ਗਿਆ ਪਛਾਣ ਲਿਆ ਸਾਡੀ ਸਾਰੀ ਜ਼ਿੰਦਗੀ ਏਦਾਂ ਹੀ ਲੰਘ ਜਾਂਦੀ ਹੈ ਰੁਮਾਲੇ ਚੜਾਉਂਦਿਆਂ ਦੀ ਦੇਗਾਂ ਕਰਾਉਂਦਿਆਂ ਦੀ ਲੰਗਰ ਲਾਉਂਦਿਆਂ ਦੀ ਸਾਨੂੰ ਪਛਾਣ ਹੀ ਨਹੀਂ ਆਉਂਦੀ ਭਾਗਾਂ ਵਾਲੇ ਨੇ ਜਿਹੜੇ ਪਛਾਣਦੇ ਨੇ ਮੈਂ ਅੱਜ ਕਈ ਵਾਰੀ ਸੰਗਤ ਵਿੱਚ ਕਰਦਾ ਰਹਿੰਦਾ ਭਾਈ ਕੰਠੇ ਨੂੰ ਦਿਸਦਾ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਮਹਾਰਾਜ ਦਾ ਸੇਵਾਦਾਰ ਸੀ ਬਹੁਤ ਪਿਆਰ ਕਰਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਸੰਗਤਾਂ ਜਾ ਰਹੀਆਂ ਸਨ ਸ਼ਬਦ ਪੜ੍ਹਦੀਆਂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਅਕਾਲ ਤਖ਼ਤ ਦੇ ਸਿਰਜਣਹਾਰ ਸਤਿਗੁਰਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਸ਼ਸਤਰ ਤੇ ਸ਼ਾਸਤਰ ਇਕੱਠਿਆ ਕੀਤਾ ਜਿਨ੍ਹਾਂ ਨੇ ਗੁਰੂ ਘਰ ਵਿੱਚ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਲਿਆਂਦਾ ਉਹ ਸਿੰਘਾ ਭਾਈ ਤੂੰ ਵਾਹਿਗੁਰੂ ਵਾਹਿਗੁਰੂ ਕਹਿ ਲੈ, ਫਿਰ ਆ ਕੇ ਮਾਈਕ ਚ ਤੇ ਫਿਰ ਥੋੜਾ ਜਿਹਾ ਧਿਆਨ ਰੱਖ, ਕੱਲਾ ਹੀ ਉੱਚੀ ਸਾਰੀ ਕਹਿ ਦਿੰਦਾ ਵਾਹਿਗੁਰੂ, ਸਾਰਿਆਂ ਦਾ ਧਿਆਨ ਉੱਧਰ ਚੱਲਿਆ ਜਾਂਦਾ। ਵਾਹਿਗੁਰੂ ਵਾਹਿਗੁਰੂ ਦਾ ਟਾਈਮ ਹੈ, ਜਦੋਂ ਕਹੋ ਵਾਹਿਗੁਰੂ ਉਦੋਂ ਵਾਹਿਗੁਰੂ ਆਖੋ, ਥੋੜਾ ਜਿਹਾ ਸਾਰੀ ਸੰਗਤ ਦਾ ਫਿਰ ਧਿਆਨ ਤੇਰੇ ਵੱਲ ਜਾਂਦਾ। ਵਾਹਿਗੁਰੂ ਕਹਿਣਾ ਤੇ ਠੀਕ ਹੈ, ਚੰਗੀ ਗੱਲ ਹੈ, ਆਪਾਂ ਵਾਹਿਗੁਰੂ ਵਾਹਿਗੁਰੂ ਜਪਿਆ ਤੇ ਜਪਾਇਆ ਵੀ ਹੈ, ਪਰ ਜੇ ਹੁਣ ਇੱਦਾਂ ਆਪਾਂ ਗੱਲ ਕਰਦੇ ਹਾਂ ਤੇ ਕੱਲਾ ਹੀ ਵਿੱਚ ਬੋਲੀ ਜਾਏ ਵਾਹਿਗੁਰੂ, ਦੋ ਮਿੰਟ ਬਾਅਦ ਫਿਰ ਵਾਹਿਗੁਰੂ, ਉਹ ਫਿਰ ਸਾਰਿਆਂ ਦਾ ਧਿਆਨ ਉੱਧਰ ਜਾਂਦਾ। ਇਸ ਕਰਕੇ ਭਾਈ ਗੁਰਮੁਖਾ ਥੋੜਾ ਜਿਹਾ ਗੁਪਤ ਹੋ ਜਾ, ਬਾਅਦ ਚ ਸ਼ੁਰੂ ਕਰ ਲੈ, ਧਿਆਨ ਦਿਓ। ਸੰਗਤੇ ਮੈਂ ਜੋ ਬੇਨਤੀ ਕਰ ਰਿਹਾ ਧਿਆਨ ਦਿਓ, ਕਿਉਂ ਨਿਦਰਹੀਣ ਸੀ ਭਾਈ ਕੰਠ, ਲੰਘੀ ਜਾਂਦੀ ਸੰਗਤ, ਜੇ ਦਿਸਦਾ ਨਹੀਂ ਸੀ ਤੇ ਸੁਣਦਾ ਤੇ ਸੀ ਨਾ, ਉਹਨੂੰ ਬੜਾ ਪਿਆਰ ਸੀ ਅੰਦਰ, ਸ਼ਰਧਾ ਸੀ, ਬਾਣੀ ਸੁਣਦਾ ਸੀ, ਮਨ ਸ਼ਾਂਤ ਹੋ ਜਾਂਦਾ ਸੀ। ਇਹਨੇ ਆਖਿਆ ਸੀ ਇੱਕ ਵਾਰੀ, ਕਹਿੰਦਾ ਕੋਈ ਹੈ ਮੈਨੂੰ ਮਹਾਰਾਜ ਦੇ ਚਰਨਾਂ ਚ ਲੈ ਜਾਓ, ਪਤਾ ਸੀ ਵੀ ਬਾਂਹ ਫੜ ਕੇ ਲਿਜਾਣਾ ਪਏਗਾ, ਆਉਣ ਵਾਲੇ ਉਦੋਂ ਵੀ ਬਹੁਤ ਸਨ, ਲਾਹਾ ਵਿਰਲੇ ਹੀ ਲੈਂਦੇ ਸੀ, ਹੁਣ ਵੀ ਇਹੀ ਕੰਮ ਹੈ, ਮੱਥਾ ਟੇਕਣ ਵਾਲਿਆਂ ਦੀ ਕਮੀ ਨਹੀਂ ਗੁਰਮੁਖੋ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਵਾਲੇ ਬੜੇ ਨੇ, ਪਰ ਗੁਰੂ ਦੀ ਮੰਨਦਾ ਕੋਈ ਵੀ ਨਹੀਂ, ਬਹੁਤ ਥੋੜੇ ਹੁੰਦੇ ਨੇ। ਨਮਸਕਾਰ ਕਰਕੇ ਸ਼ਰਧਾ ਭਾਵਨਾ ਤੇ ਨਾਲ ਮਹਾਰਾਜ ਸਾਹਿਬ ਦੇ ਚਰਨਾਂ ਚ ਆਉਣਾ, ਔਰ ਜੋ ਮੰਗਣੀ ਹੈ ਦਾਤ ਉਹ ਮੰਗਣੀ। ਸਾਰੀ ਜ਼ਿੰਦਗੀ ਕੱਚ ਦੇ ਵਪਾਰੀ ਬਣੇ ਰਹਿੰਦੇ ਆ, ਸੱਚ ਦੇ ਕੋਈ ਵਿਰਲਾ ਹੀ ਬਣ ਜਾਂਦਾ, ਹਮੇਸ਼ਾ ਦੇ ਦਿਓ ਆਹ ਦੇ ਦਿਓ ਆਹ ਦੇ ਦਿਓ ਆਹ ਦੇ ਦਿਓ, ਭਾਵੇਂ ਉਹ ਚੀਜ਼ਾਂ ਬਾਅਦ ਚ ਦੁਖੀ ਕਰੀ ਜਾਣ। ਇੱਕ ਗੱਲ ਯਾਦ ਰੱਖੋ ਪਿਆਰਿਓ, ਜੇ ਕੁਝ ਨਹੀਂ ਦਿੱਤਾ ਇਹਦੇ ਵਿੱਚ ਭਲਾ ਹੋਏਗਾ ਸਾਡਾ, ਅਸੀਂ ਸਿਆਣੇ ਨਹੀਂ। ਰਵਿੰਦਰ ਨਾਥ ਟੈਗੋਰ ਇੱਕ ਗੱਲ ਕਹਿੰਦੇ ਹੁੰਦੇ ਸੀ, ਉਹ ਕਹਿੰਦੇ ਸੀ ਹੇ ਭਗਵਾਨ, ਹੇ ਵਾਹਿਗੁਰੂ, ਹੇ ਅੱਲਾ ਖੁਦਾ, ਜੋ ਮਰਜ਼ੀ ਕਹਿ ਲਓ, ਵੱਖਰੇ ਵੱਖਰੇ ਨਾਮ ਨੇ, ਹੇ ਅਕਾਲ ਪੁਰਖ, ਜੋ ਤੂੰ ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ, ਉਹ ਇਹ ਗੱਲ ਕਹਿੰਦੇ ਸੀ, ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ, ਜਿਹੜੀ ਤੈਨੂੰ ਚੰਗੀ ਲੱਗੇ ਉਹ ਮੰਨ ਲਈ, ਜਿਹੜੀ ਠੀਕ ਨਹੀਂ ਨਾ ਮੰਨੀ, ਕਿਉਂਕਿ ਮੈਂ ਤੇ ਮੂਰਖ ਹਾਂ, ਮੈਨੂੰ ਤੇ ਪਤਾ ਹੀ ਨਹੀਂ ਕੀ ਮੇਰੇ ਭਲੇ ਲਈ ਹੈ ਕੀ ਨਹੀਂ, ਤੈਨੂੰ ਤੇ ਪਤਾ ਹੈ। ਵੇਖੋ ਪਿਆਰਿਓ, ਬੱਚਾ ਤੇ ਕਹਿੰਦਾ ਮੈਨੂੰ ਹਾਥੀ ਲੈ ਦਿਓ, ਤੁਹਾਨੂੰ ਕਹੇਗਾ ਬੱਚਾ ਨਿੱਕਾ ਜਿਹਾ 5-7 ਸਾਲ ਦਾ ਵੀ ਮੈਨੂੰ ਪਿਤਾ ਜੀ ਕੁੱਤਾ ਲੈ ਦਿਓ, ਨਿੱਕਾ ਜਿਹਾ ਬੱਚਾ ਪਿੱਲਾ ਤੁਸੀਂ ਲੈ ਦਿਓਗੇ, ਤੇ ਜੋ ਹੀ ਬੱਚਾ ਜਿੱਦ ਕਰ ਲੈ ਵੀ ਮੈਨੂੰ ਹਾਥੀ ਲੈ ਦਿਓ, ਮੈਨੂੰ ਤੇ ਆਹ ਚਾਹੀਦਾ, ਇਹ ਤੇ ਪਿਓ ਨੂੰ ਸੋਚਣਾ ਪੈਂਦਾ ਵੀ ਇਹ ਚੀਜ਼ ਇਹਦੇ ਲਈ ਫਾਇਦੇਮੰਦ ਨਹੀਂ, ਇਹਦਾ ਨੁਕਸਾਨ ਹੋ ਜਾਏਗਾ, ਇਹ ਪੈਰਾਂ ਥੱਲੇ ਲਤਾੜ ਦੇਗਾ, ਹਾਥੀ ਕਿਵੇਂ ਰੱਖਿਆ ਜਾ ਸਕਦਾ ਘਰ ਚ। ਪਰ ਬੱਚਾ ਜਿੱਦ ਕਰਦਾ, ਅਸੀਂ ਆ ਬੱਚੇ, ਉਹ ਸਾਡਾ ਪਿਤਾ ਹੈ, ਉਹਨੂੰ ਪਤਾ ਇਹਨੂੰ ਕਿਹੜੀ ਚੀਜ਼ ਦੇਣੀ, ਕਿਹੜੀ ਨਾਲ ਇਹਦਾ ਨੁਕਸਾਨ ਹੁੰਦਾ, ਅਸੀਂ ਤੇ ਕਮਲੇ ਮੰਗੀ ਜਾਂਦੇ ਆਹ ਦੇ ਦਿਓ ਆਹ ਦੇ ਦਿਓ ਆਹ ਦੇ ਦਿਓ, ਪਰ ਉਹਨੂੰ ਪਤਾ ਹੈ ਵੀ ਇਹਦਾ ਇਹਦੇ ਚ ਹੀ ਭਲਾ ਹੈ, ਖਿਮਾ ਕਰਿਓ ਬੇ ਔਲਾਦ ਹੈ ਕੋਈ ਤੇ ਉਹਦਾ ਉਹਦੇ ਚ ਹੀ ਭਲਾ ਹੈ, ਨਹੀਂ ਨਾ ਕੋਠੀ ਬਣੀ ਇਹਦੇ ਚ ਹੀ ਭਲਾ, ਇਸੇ ਚ ਹੀ ਭਲਾ ਹੋਏਗਾ, ਉਹਨੂੰ ਪਤਾ ਮਾਲਕ ਨੂੰ ਵੀ ਕਿਹੜੀ ਚੀਜ਼ ਦੇਣੀ, ਉਹ ਸਾਡਾ ਸਾਡੇ ਤੋਂ ਸਿਆਣਾ, ਅਸੀਂ ਸਿਆਣੇ, ਅਸੀਂ ਬੱਚੇ ਹਾਂ, ਅਸੀਂ ਜਿੱਦ ਕਰੀ ਜਾਂਦੇ ਹਾਂ ਆਹ ਵੀ ਦੇ ਦਿਓ ਆਹ ਵੀ ਦੇ ਦਿਓ ਆਹ ਵੀ ਦੇ ਦਿਓ, ਜਿਹੜੀ ਚੀਜ਼ ਉਹਨੇ ਨਹੀਂ ਦਿੱਤੀ ਇਹਦੇ ਚ ਸਾਡਾ ਫਾਇਦਾ ਹੀ ਹੋਏਗਾ, ਸਾਡਾ ਭਲਾ। ਅਸੀਂ ਦਾਤੇ ਨੂੰ ਮੰਗੀਏ ਗੁਰਮੁਖੋ, ਦਾਤਾ ਛੱਤਰੀ ਚ ਵੀ ਆ ਜਾਏਗਾ ਨਾ, ਤੇਰਾ ਮਨ ਠੰਡਾ ਕਰ ਦੇਗਾ, ਰਾਜੇ ਵੀ ਤੇਰੀ ਰੀਸ ਨਹੀਂ ਕਰ ਸਕਦੇ ਜੇ ਤੇਰੇ ਘਰ ਵਿੱਚ ਮਾਲਕ ਬੈਠਾ। ਮੈਂ ਦੁਨੀਆਂ ਸੇ ਕਿਆ ਮੰਗੂ, ਮੈਂ ਤੁਮਸੇ ਮੰਗਤਾ ਹੂੰ, ਮੈਂ ਤੁਮਸੇ ਵੀ ਕਿਆ ਮੰਗੂ, ਮੈਂ ਤੁਮ ਹੀ ਕੋ ਮੰਗਤਾ, ਮੈਂ ਤੇਰੀ ਕੋਈ ਮੰਗ ਕਰ ਲੈਣਾ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੰਗਣਾ ਮੰਗਣ ਨਿੱਕਾ ਹਰ ਜਸ ਗੁਰ ਤੇ ਮੰਗ, ਇਹ ਚੀਜ਼ ਮੰਗਣੀ ਚਾਹੀਦੀ ਗੁਰੂ। ਤੇ ਮਾਲਕ ਜਿੱਥੇ ਆ ਜਾਏ, ਉਹ ਦਾਤਾ ਜਿੱਥੇ ਆ ਜਾਏ, ਛੱਪਰੀ ਚ ਵੀ ਰੌਣਕ ਲੱਗ ਜਾਏਗੀ, ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਛੱਪਰੀਆਂ ਧਨ ਨੇ ਜਿਹਨਾਂ ਛੱਪਰੀਆਂ ਵਿੱਚ ਵਾਹਿਗੁਰੂ ਦੇ ਗੀਤ ਗਾਏ ਜਾਂਦੇ ਆ, ਉਹ ਮਾਲਕ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਉਹ ਮਹਿਲਾ ਨੂੰ ਕੀ ਕਰਾਉਣ ਕਰਨਾ ਹੈ, ਜਿੱਥੇ ਵਾਹਿਗੁਰੂ ਦਾ ਨਾਮ ਨੀ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਹੀ ਅਸਥਿਲ ਸੋਹਿਨ ਚਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ। ਪਹਿਰੇਦਾਰਾਂ ਨੂੰ ਅਰਜ ਕਰਾਂਗਾ, ਤਕਰੀਬਨ 10 ਵੱਜ ਗਏ ਨੇ, ਅੱਧਾ ਕੁ ਘੰਟਾ ਸਾਡੇ ਕੋਲ ਬਾਕੀ ਰਹਿ ਗਿਆ, ਅੱਧ ਵਿਚਾਲੇ ਰਸਤਾ ਬੰਦ ਕਰ ਦਿਓ, ਜਿਹੜੇ ਥੋੜੇ ਬਹੁਤ ਰਹਿ ਜਾਣਗੇ, ਤਕਰੀਬਨ ਸਾਰਿਆਂ ਨੇ ਮੱਥਾ ਟੇਕ ਲਿਆ, ਜਿਹੜੇ ਥੋੜੇ ਬਹੁਤ ਰਹਿ ਜਾਣਗੇ ਉਹਨਾਂ ਨੂੰ अगे मथा टका दिता जाएगा। एक बारी दूरों मथा टका दियो, जेड़ा कोई आवे अद चबा दियो, ते एक करी फिर आवाज मार के अगे मथा टका देंगे। भेटा जेड़ी रखनी अगे आके नमस्कार कर लेंगे। ये तां बेनती कीती है थोड़ी एकाग्रता बन जाए, थोड़ा जा समा जुड़ना असी बाणी नाल ही। नमस्कार सतगुरां दे चरणां च करनी है, करी दूरों करो एक करी नेड़े करो, बस अद्धा घंटा एकाग्रता बन दियो। मैं अर्ज कर रहा सां गुरमुखो के सतगुरां दे चरणां विचों हमेशा वो दात मंगीए कि मुड़ मुड़ मंगना ना पवे। जिथे दाता आ जाए दाते दियां दातां नाल ही आ जांदियां ने। ते जे छपरी विच भी वाहिगुरु परमेश्वर दा नाम है, छपरी चो नूर वरद है, फिर महल उजाड़ ने, घर उजाड़ ने, नगर उजाड़ ने, जिथे उहदा नाम नहीं। हेमे दी छपरी च गए महाराज गुरु अर्जन देव जी, बड़े आनंद च बैठे है, मस्त होए ने। महाराज सच्चे पातशाह मुस्कुरा रहे ने, हमेशा ही उहनां दे चेहरे ते ते मुस्कुराहट रहिंदी सी, खुश रहिंदे सन, खेड़े विच रहिंदे सन। गुरमुख जेड़े हुंदे ने हमेशा चढ़दी कला च रहिंदे। जिंदा दिली का नाम ही जिंदगी है, हमेशा जिंदा दिल रहना चाहिदा। मुर्दा दिल क्या खाक जिया करते हैं, मुर्दा दिल की है, जिंदा दिली का नाम ही जिंदगी हुंदा है। ते जिंदा दिली जुड़ के मिलती है, होर ते थोड़े चिर का सुख है। ਵਿਆਹ ਹੋ ਗਿਆ, ਬੜਾ ਖੁਸ਼ ਹੈ, ਬੜਾ ਚੌੜਾ ਹੋਇਆ ਫਿਰਦਾ, ਪੰਦਰਾਂ ਕੁ ਦਿਨਾਂ ਬਾਅਦ ਵੇਖੋ ਮਹੀਨੇ ਬਾਅਦ ਉਹ ਫਿੱਕਾ ਪੈ ਗਿਆ। ਬਸ ਥੋੜੇ ਚਿਰ ਬਾਅਦ ਰੰਗ ਕੋਈ ਵੀ ਹੈ ਫਿੱਕਾ ਪੈ ਜਾਏਗਾ, ਪਰ ਨਾਮ ਦਾ ਰੰਗ ਹੈ ਜਿਹੜਾ ਸਦਾ ਚੜਿਆ ਰਹਿੰਦਾ, ਮਸਤੀ ਚੜੀ ਰਹਿੰਦੀ, ਨਾਮ ਦਾ ਰੰਗ ਕਦੇ ਲਹਿੰਦਾ ਨਹੀਂ, ਹਮੇਸ਼ਾ ਹੀ। ਸਾਧ ਸੰਗਤ ਮਹਾਰਾਜ ਛੱਪਰੀ ਵਿੱਚ ਬੈਠੇ ਬੜੇ ਆਨੰਦ ਵਿੱਚ ਨੇ, ਮਸਤ ਨੇ। बैठा बैठा पूछदा है हेमा, कहना महाराज बड़े खुश हो, महाराज कहने आनंद ही बड़ा आंदा पे तेरी छपरी च बह गए। सच्चे पातशाह किवें कहंदे, वे तेरी छपरी च नूर वरदा है, बड़ा आनंद है। मैं कई बार वेख्या कई घर इन्ना जी लगता, जी करदा बैठे ही रहिए, कई घर च जाइए पे पहला हो जाए उठांगे कदों इतों, क्योंकि वह घर कहण मात्र ही ने, घर नहीं हो सिर्फ एक मकान, घर ते है ही जिथे मालक वसदा। अज दे समय च घर इथे तुसीं वेखोगे ना किन्नी आबादी है जी, 500 घर, 500 घर नहीं, 450 मकान होना, 50 ही घर होने ने, घर ते थोड़े ही हुंदे ने, मकान बहुते है, घर ते थोड़े ने। ते संगते कई घरां दे विच जाइए, दिल करदा बैठे रहिए, ਉਹ ਧਰਤੀ ਚੋਂ ਮਹਿਕ ਆਉਂਦੀ ਹੈ। ਜਿੱਥੇ ਕੋਈ ਭਜਨ ਵਾਲਾ, ਸਿਮਰਨ ਵਾਲਾ, ਬੰਦਗੀ ਵਾਲਾ ਹੋਵੇ ਨਾ, ਉੱਥੇ ਮਨ ਟਿਕ ਜਾਂਦਾ ਜਾ ਕੇ। ਧਰਤੀ ਦਾ ਵੀ ਅਸਰ ਹੁੰਦਾ ਹੈ, ਕਈ ਜਗ੍ਹਾ ਬੜੇ ਨਿਤਨੇਮੀ ਭਜਨ ਵਾਲੇ ਨੇ, ਕਈ ਜਗ੍ਹਾ ਜਿੱਥੇ ਰਾਤ ਕੱਟਣਗੇ ਉੱਥੇ ਨਿਤਨੇਮ ਕੱਟ ਜਾਏਗਾ ਉਹਨਾਂ ਦਾ ਜਾ ਕੇ। ਕੁਦਰਤੀ ਏਦਾਂ ਦੀਆਂ ਤਰੰਗਾਂ, ਜਿੱਥੇ ਸਿਮਰਨ ਭਜਨ ਵਾਲਾ ਉੱਥੇ ਤਰੰਗਾਂ ਉੱਠਦੀਆਂ ਨੇ, ਉੱਥੇ ਮਨ ਜੁੜਦਾ ਹੈ। ਤੁਸੀਂ ਨਾਨਕਸਰ ਜਾਓ, ਜਿੱਥੇ ਸਿਮਰਨ ਭਜਨ ਹੋਇਆ ਹੋਏਗਾ ਨਾ, ਉੱਥੇ ਦਿਲ ਕਰੇਗਾ ਵੀ ਮੈਂ ਵੀ ਗੁਟਕਾ ਸਾਹਿਬ ਲੈ ਕੇ ਸੁਖਮਨੀ ਸਾਹਿਬ ਪੜ੍ਹ ਲਾਂ। ਤੁਸੀਂ ਰਾੜਾ ਸਾਹਿਬ ਜਾਓ, ਇੰਨਾ ਲੱਗਦਾ ਹੈ ਇੱਥੋਂ ਦੇ ਭੋਰੇ ਦੀਆਂ ਕੰਧਾਂ ਵੀ ਵਾਹਿਗੁਰੂ ਵਾਹਿਗੁਰੂ ਜਪਦੀ। ਤੇ ਆਹ ਧਰਤੀ ਦੀ ਤੇ ਕਹਿਣਾ ਮੈਂ ਕੀ ਆਖਾਂ, ਬਸ ਮੈਂ ਇੱਥੋਂ ਬਾਰੇ ਕੋਈ ਗੱਲ ਘੱਟ ਕਰ ਰਿਹਾ, ਕਿਉਂਕਿ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ, ਤੁਸੀਂ ਤੇ ਪ੍ਰਤੱਖ ਵੇਖਦੇ ਹੋ, ਤੁਸੀਂ ਤੇ ਅਨੁਭਵ ਕਰਦੇ ਹੋ, ਅਸੀਂ ਤੇ ਸੁਣੀ ਗੱਲ ਆਖਾਂਗੇ, ਪੜ੍ਹੀ ਗੱਲ ਆਖਾਂਗੇ, ਪਰ ਤੁਸੀਂ ਕਿੱਥੇ ਰਹਿੰਦੇ ਹੋ? ਤੁਹਾਡਾ ਤੇ ਘਰ ਹੈ ਸੁਲਤਾਨਪੁਰ, ਇੱਥੋਂ ਸਿੱਖੀ ਜੰਮੀ ਹੈ, ਸਿੱਖੀ ਦਾ ਪ੍ਰਚਾਰ ਆਰੰਭ ਇੱਥੋਂ ਹੋਇਆ, ਇਸ ਧਰਤੀ ਇੱਥੋਂ ਜਪਜੀ ਸਾਹਿਬ ਦਾ ਮੁੱਢ ਵੱਜਿਆ। ਜਪਜੀ ਸਾਹਿਬ ਦਾ ਹੀ ਨਹੀਂ, ਇੱਥੇ ਗੁਰੂ ਗ੍ਰੰਥ ਸਾਹਿਬ ਦਾ ਮੁੱਢ ਵੱਜਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਣੀ ਨੂੰ ਲੈ ਕੇ ਆਏ ਨੇ, ਤੇ ਉਹ ਬਾਣੀ ਨੇ ਨਾ ਸੰਸਾਰ ਵਿੱਚ ਪ੍ਰਵੇਸ਼ ਸੁਲਤਾਨਪੁਰ ਲੋਧੀ ਦੇ ਜ਼ਰੀਏ ਕੀਤਾ। ਸੁਲਤਾਨਪੁਰ ਦੇ ਰਾਹੀਂ ਬਾਣੀ ਇਹ ਸੰਸਾਰ ਵਿੱਚ ਆਈ। ਬਹੁਤ ਭਾਗਾਂ ਵਾਲੇ ਹੋ ਪਿਆਰਿਓ, ਮੂਲ ਮੰਤਰ ਮਹਾਰਾਜ ਲੈ ਕੇ ਆਏ, ਕਿੱਡਾ ਅਭਾਗਾ ਹੋਣਾ ਹੈ ਉਹ ਬੰਦਾ ਰਹਿੰਦਾ ਸੁਲਤਾਨਪੁਰ ਚ ਹੋਏਗਾ ਸਵੇਰੇ ਉੱਠ ਕੇ ਮੂਲ ਮੰਤਰ ਦਾ ਜਾਪ ਨਹੀਂ ਕਰਦਾ, ਉਹ ਕਿੱਡਾ ਮੰਦਕਰਮੀ ਕਿਹੋ ਜਿਹਾ ਮਨੁੱਖ ਹੋਣਾ ਉਹ ਜਿਹੜਾ ਵਈ ਦੇ ਕੰਢੇ ਦੇ ਕੋਲ ਫਿਰਦਾ ਫਿਰਦਾ ਮੂਲ ਮੰਤਰ ਨਹੀਂ ਜਪਦਾ, ਰੱਜ ਕੇ ਸ਼ਰਾਬ ਨਾਲ ਮੋਟਰਸਾਈਕਲ ਦੇ ਗੇੜੇ ਦਿੰਦਾ ਫਿਰਦਾ। ਉਹ ਉਹ ਵੀ ਇਹੋ ਜਿਹੇ ਲੋਕ ਵੀ ਹੁੰਦੇ ਨੇ ਵਿਰਲੇ ਵਿਰਲੇ ਲਾਹਾ ਲੈਂਦੇ ਨੇ ਗੁਰੂ ਕੋ ਵਿਰਲੇ ਵਿਰਲੇ। ਇਸ ਕਰਕੇ ਜਿਸ ਧਰਤੀ ਉੱਤੇ ਭਜਨ ਸਿਮਰਨ ਹੋਵੇ ਜਪ ਤਪ ਹੋਵੇ ਉਹਦੀ ਤੇ ਮਹਿਕ ਹੀ ਵੱਖਰੀ ਹੁੰਦੀ ਹੈ। ਮਹਾਰਾਜ ਕਹਿੰਦੇ ਓਏ ਹੇਮਿਆ
ਧੰਨ ਧੰਨ ਓ ਫਕੀਰਾ ਤੇਰੀ ਛਪਰੀ ਧੰਨ ਹੈ ਫਕੀਰਾ ਤੇਰੀ ਛਪਰੀ ਧੰਨ ਧੰਨ ਹੈ ਫਕੀਰਾ ਤੇਰੀ ਸਪਰੀ ਜਿੱਥੇ ਗੁਣ ਗਾਵੇ ਵਾਵੇ
ਕਿਸੇ ਕੰਮ ਨਹੀਂ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਭੁੱਲਿਆ ਹੋਇਆ ਉਹ ਘਰ ਸੋਹਣੇ ਨਹੀਂ ਲੱਗਦੇ, ਥੱਬਦੀਆਂ ਹੀ ਉਹ ਛੱਪਰੀਆਂ ਨੇ ਉਹ ਘਰ ਸੋਹਣੇ ਲੱਗਦੇ ਆ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਸੁਹਾਵਣਾ ਲੱਗਦਾ ਉਹ ਥਾਂ। ਪੁੱਛੀ ਦਾ ਘਰ ਕਿਹਦਾ ਹੈ? ਗੁਰੂ ਦਾ ਹੀ ਹੈ। ਫ੍ਰਿਜ ਖੋਲ ਕੇ ਵੇਖ ਲਓ ਆਂਡਿਆਂ ਦੀ ਲਾਈਨ ਲੱਗੀ ਹੁੰਦੀ ਵਿੱਚ, ਗੁਰੂ ਦਾ ਹੀ ਘਰ ਹੈ ਜੀ। ਦੇਖੋ ਪਿਆਰੇ ਉਹ ਹਾਲ ਕੀ ਆ, ਹੁਣ ਦੀਵਾਲੀ ਲੰਘ ਕੇ ਹਟੀ ਹੈ, ਦੀਵਾਲੀ ਵਿਰਲੇ ਕਾਹਦੀਆਂ ਦੀਵਾਲੀਆਂ, ਦੁਆਲੇ ਬਹੁਤੇ ਨਿਕਲਦੇ ਨੇ ਲੋਕਾਂ ਦੇ, ਕਿੰਨਾ ਕਿੰਨਾ ਪੈਸਾ ਖਰਾਬ ਕਰਦੇ ਨੇ ਲੋਕ, ਕਿੰਨਾ ਕੁਝ ਹੋ ਰਿਹਾ। ਤੇ ਸਾਧ ਸੰਗਤ ਵਿਰਲੇ ਹੁੰਦੇ ਨੇ ਗੁਰੂ ਦੇ ਪਿਆਰ ਵਾਲੇ। ਮੈਂ ਵੇਖਿਆ ਕਈ ਸੱਜਣ ਸਾਰੀ ਸਾਰੀ ਰਾਤ ਦੀਵਾਲੀ ਵਾਲੀ ਰਾਤ ਨੂੰ ਬਹਿ ਕੇ ਪਾਠ ਕਰਦੇ ਨੇ, ਨਿਤਨੇਮ ਕਰਦੇ ਨੇ, ਕੀਰਤਨ ਕਰਦੇ ਨੇ। ਦੁਨੀਆ ਦੀਵਾਲੀ ਨੂੰ ਪਟਾਕੇ ਚਲਾ ਰਹੀ ਹੈ, ਕੋਈ ਕੁਝ ਕੋਈ ਕੁਝ। ਮੈਨੂੰ ਦਿੱਲੀ ਤੋਂ ਇੱਕ ਫੋਨ ਆਇਆ, ਕਹਿੰਦੇ ਬਾਬਾ ਜੀ ਅਸੀਂ ਸਾਰਾ ਟੱਬਰ ਇਕੱਠੇ ਹੋਏ ਬੈਠੇ ਹਾਂ, ਕੀ ਕਰਨ ਲੱਗੇ ਹੋ? ਕਹਿੰਦੇ 101 ਪਾਠ ਜਪਜੀ ਸਾਹਿਬ ਦਾ ਸਾਰਿਆਂ ਨੇ ਰਲ ਕੇ ਅੱਜ ਰਾਤ ਰਾਤ ਚ ਕਰਨਾ ਹੈ। ਕਿੰਨੀ ਖੁਸ਼ੀ ਵਾਲੀ ਹੈ। ਕਹਿੰਦੇ ਇੰਨਾ ਪਾਪ ਹੋ ਰਿਹਾ ਹੈ ਇਸ ਰਾਤ, ਬੜੇ ਥਾਵਾਂ ਉੱਤੇ ਵੇਖਦੇ ਟੂਣੇ ਵੀ ਕੀਤੇ ਹੁੰਦੇ ਨੇ। ਮੈਂ ਵੇਖ ਅਸੀਂ ਗੱਡੀ ਚ ਰਾਤ ਨੂੰ ਗਏ ਕਈ ਥਾਵਾਂ ਤੇ, ਥਾਂ ਥਾਂ ਉੱਤੇ ਮੌਕਾ ਲੱਭਦੇ ਨੇ ਲੋਕ, ਤੂੰ ਜੋ ਮਰਜ਼ੀ ਕਰ ਲੈ, ਜੋ ਤੇਰੇ ਕਰਮਾਂ ਚ ਉਹ ਮਿਲੇਗਾ, ਜੇ ਤਕਦੀਰ ਚ ਨਹੀਂ ਤੂੰ ਜਿੰਨਾ ਮਰਜ਼ੀ ਕਰਦਾ ਫਿਰਦਾ ਰਹੇ। ਮੈਂ ਇੱਕ ਨਾਕੇ ਤੋਂ ਲੰਘਿਆ, ਪੁਲਿਸ ਵਾਲਾ ਨਾਕੇ ਤੇ ਦੀਵਾ ਫਿਰਦਾ ਰਹੇ ਉਹਦੇ ਤੇ, ਜਿਹੜਾ ਉਹ ਬੈਰੀਅਰ ਨੀ ਹੁੰਦਾ ਅੱਗੇ ਲਾਉਣਾ, ਉਹ ਮੁਲਾਜ਼ਮ ਸੀ ਕੋਈ, ਤੇ ਕੋਈ ਰੂੜੀ ਤੇ ਦੀਵਾ ਧਰਦਾ ਹੈ, ਆਪੋ ਆਪਣਾ ਬਿਜ਼ਨਸ, ਗੱਡੀ ਜਿਹੜਾ ਗੱਡੀ ਡਰਾਈਵਰ ਹੁੰਦਾ ਲੋਹੇ ਉੱਤੇ ਵੀ ਦੀਵਾ ਜਗਾਉਂਦੇ ਨੇ ਵੀ ਇਹਨੂੰ ਵੀ ਭਾਗ ਲੱਗੇ ਰਹਿਣ, ਕੋਈ ਖੇਤ ਚ ਦੀਵਾ ਜਗਾ ਕੇ ਆਉਂਦਾ ਸਾਡੀ ਫਸਲ ਚੰਗੀ ਹੋਵੇ, ਘਰਾਂ ਚ ਤੇ ਦੀਵੇ ਬਾਲਦੇ ਹੀ ਨੇ, ਉਹ ਪੁਲਿਸ ਵਾਲਾ ਨਾਕੇ ਤੇ ਦੀਵਾ ਪਿਆ ਰੱਖੇ ਬਹਿ ਗਏ, ਇਹਨੂੰ ਇਹ ਵੀ ਸੋਹਣੇ ਲੋਕ ਖਲੋਣੇ ਤੇ ਚਲਾਣ ਜਲੂਣ ਚੰਗੇ ਕੱਟੀਏ, ਉਹ ਨਾਕੇ ਦੇ ਬੈਰੀਅਰ ਦੇ ਉੱਤੇ ਦੀਵਾ ਰੱਖੇ ਬਹਿ ਗਏ। ਤੇ ਆਪਣੇ ਆਪਣੇ ਬਿਜ਼ਨਸ ਨੇ ਆਪਣਾ ਆਪਣਾ ਕੰਮ ਹੈ। ਤੇ ਗੁਰਮੁਖੋ ਕਿੰਨਾ ਪਾਪ ਆਪਾਂ ਵੇਖਦੇ ਹਾਂ, ਕਿੰਨੇ ਟੂਣੇ ਕਰਦੇ ਨੇ ਲੋਕ, ਕਿੰਨਾ ਕੁਝ ਹੁੰਦਾ ਹੈ, ਸੰਧੂਰ ਪਿਆ ਕਿਤੇ ਆ, ਨਾਰੀਅਲ ਪਿਆ ਕਿਤੇ, ਕੁਝ ਕਿਤੇ ਕੁਝ, ਜੋ ਮਰਜ਼ੀ ਕਰ ਲੋ, ਜੇ ਕਰਮਾਂ ਚ ਦੁੱਖ ਹੈ ਤੇ ਦੁੱਖ ਹੀ ਮਿਲੇਗਾ, ਜੇ ਤੇਰੇ ਕਰਮਾਂ ਚ ਸੁੱਖ ਹੈ ਫਿਰ ਕਰਦਾ ਰਹੇ ਕੋਈ ਟੂਣੇ, ਕੋਈ ਜੋ ਮਰਜ਼ੀ ਕਰਦਾ। ਪਰ ਭਾਗਾਂ ਦੀ ਗੱਲ, ਬਾਦਸ਼ਾਹ ਦਾ ਅੱਥਰਾ ਘੋੜਾ ਬੇਲਗਾਮ ਹੋ ਗਿਆ। ਇੱਕ ਬੰਦੇ ਨੇ ਬੜਾ ਜ਼ੋਰ ਲਾਇਆ, ਘੋੜਾ ਬੜਾ ਮਹਿੰਗਾ ਸੀ, ਕਾਬੂ ਨਾ ਆਏ, ਤੇ ਇੱਕ ਨੇ ਲੱਭ ਫੜ ਲਿਆ, ਉਹਨੂੰ ਵਸ ਚ ਕਰ ਲਿਆ ਘੋੜੇ। ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿੰਦਾ ਗੱਲ ਸੁਣ, ਇੰਨਾ ਸੋਹਣਾ ਤੂੰ ਕੰਮ ਕੀਤਾ ਹੈ, ਤੇਰੇ ਲਈ ਖਜ਼ਾਨਾ ਖੋਲ ਦਿੰਦੇ ਹਾਂ, 15 ਗਿਣਨ ਤੱਕ ਜਿੰਨੀ ਮਾਇਆ ਚੁੱਕੀ ਗਈ ਚੁੱਕ ਲੈ, ਖਜ਼ਾਨਾ ਹੀ ਖੋਲ ਦਿੰਦੇ ਹਾਂ ਤੇਰੇ ਲਈ, ਘੋੜਾ ਤੂੰ ਮੇਰਾ ਲੱਭ ਦਿੱਤਾ, 15 ਗਿਣਾਂਗਾ ਬਾਦਸ਼ਾਹ ਕਹਿੰਦਾ ਮੈਂ। ਜਦੋਂ ਖਜ਼ਾਨਾ ਖੋਲਿਆ, ਇੰਨੇ ਨੂੰ ਵੇਖ ਕੇ ਉਹਨੂੰ ਦੌਰਾ ਪੈ ਗਿਆ, ਇੰਨੀ ਮਾਇਆ, ਉੱਥੇ ਹੀ ਦਿਲ ਫੜ ਲਿਆ ਉਹਨੇ, ਥੱਲੇ ਹੀ ਡਿੱਗ ਪਿਆ। ਜਦੋਂ ਉਹਨੂੰ ਇੱਕਦਮ ਹੋਸ਼ ਆਈ, ਫੜ ਜਾ ਨਾਲ ਮਿਆਂ ਨੇ ਹੋਸ਼ ਲਿਆਂਦਾ, ਉਦੋਂ ਤੱਕ ਉਹ 13 ਤੇ ਪਹੁੰਚ ਗਿਆ ਸੀ, ਉਹ 4.25 ਰੁਪਏ ਦਿਹਾੜੀ ਸੀ ਉਹਦੀ ਰੋਜ਼ ਦੀ, 4.25 ਕਮਾਉਂਦਾ ਸੀ। ਜਦੋਂ ਉਹਨੂੰ ਹੋਸ਼ ਆਈ ਤੇ ਬਾਦਸ਼ਾਹ ਪਹੁੰਚ ਗਿਆ, 13, 12, 13 ਦੋ ਰਹਿ ਗਏ ਸੀ, ਛੇਤੀ ਛੇਤੀ ਉੱਠਿਆ, ਪੈਸੇ ਚੁੱਕੇ, ਉਹਨੇ ਨੂੰ 14 ਤੇ 15 ਹੋ ਗਏ। ਜਦੋਂ ਉਹ ਪੈਸੇ ਗਿਣੇ ਤੇ ਉਹ 4.25 ਹੀ ਸੀ, ਤੇ ਕਹਿੰਦਾ ਹੈ ਬਾਦਸ਼ਾਹ ਨੇ ਜਿੰਦਰਾ ਤੇ ਖੋਲ ਦਿੱਤਾ, ਬਾਦਸ਼ਾਹ ਨੇ ਖਜ਼ਾਨੇ ਦਾ ਜਿੰਦਰਾ ਤੇ ਖੋਲ ਦਿੱਤਾ, ਪਰ ਮੇਰੀ ਤਕਦੀਰ ਦਾ ਜਿੰਦਰਾ ਨਹੀਂ ਖੋਲਿਆ। ਜਿਹਦੀ ਤਕਦੀਰ ਨੂੰ ਜਿੰਦਰਾ ਵੱਜਿਆ ਹੋਵੇ ਨਾ ਗੁਰਮੁਖੋ, ਉਹਦੇ ਲਈ ਭਾਵੇਂ ਖਜ਼ਾਨੇ ਵੀ ਖੋਲ ਦਿਓ, ਕੁਛ ਨੀ ਮਿਲੇਗਾ, ਉਹਦੇ ਭਾਗਾਂ ਚ ਨਹੀਂ ਹੁੰਦਾ। ਅਸਲ ਤੇ ਗੱਲ ਕਰਮਾਂ ਤੇ ਨਿਬੜਦੀ, ਕਰਮ ਇਤਿਹਾਸਕ ਘਟਨਾ ਹੈ, ਬੜੀ ਪ੍ਰਚਲਿਤ ਹੈ। ਕਰਮ ਦੇਵ ਦਾ ਤੇ ਲਕਸ਼ਮੀ ਦਾ ਆਪਸ ਵਿੱਚ ਸੰਵਾਦ ਹੋਇਆ, ਝਗੜਾ ਹੋ ਗਿਆ। ਉਹ ਕਹਿੰਦੀ ਹੈ ਕਿ ਮੈਂ ਜਿਹਨੂੰ ਮਰਜ਼ੀ ਅਮੀਰ ਕਰਦੇ ਹਾਂ, ਕਰਮ ਦੇਵ ਕਹਿੰਦਾ ਮੈਂ ਅਸਲ ਵਿੱਚ ਮੈਂ ਆ ਨਾ ਜਿਹੜਾ, ਮੈਂ ਜਿਹਨੂੰ ਮਰਜ਼ੀ ਠੀਕ ਕਰ ਸਕਦਾ, ਤੇਰੇ ਨਾਲ ਨਹੀਂ ਕੋਈ ਅਮੀਰ ਹੋ ਸਕਦਾ। ਕਹਿੰਦੀ ਨਹੀਂ ਮੈਂ ਸੁਖੀ ਕਰ ਸਕਦੀ, ਲਕਸ਼ਮੀ ਕਹਿੰਦੀ, ਕਹਿੰਦੀ ਚਲੋ ਵੇਖੀਏ ਜਰਾ, ਦੋਵੇਂ ਜਣੇ ਚਲੇ ਗਏ। ਕਰਮਦੇਵ ਤੇ ਲਕਸ਼ਮੀ ਇਹ ਸਿਰਫ ਇੱਕ ਜ਼ਰੀਆ ਸਮਝਾਉਣ ਦਾ, ਮਿਥਿਹਾਸਕ ਘਟਨਾ ਹੁੰਦੀ ਸਮਝਾਉਣ ਦੀ, ਇੱਕ ਇਤਿਹਾਸ ਹੁੰਦਾ ਇੱਕ ਮਿਥਿਹਾਸ ਹੁੰਦਾ, ਮਿਥਿਹਾਸ ਮਿਥਿਆ ਹੁੰਦਾ ਜ਼ਰੂਰੀ ਨਹੀਂ ਸੱਚਾਈ ਹੋਈ, ਇਤਿਹਾਸ ਹੁੰਦਾ ਜਿਹੜਾ ਵਾਪਰਿਆ ਹੋਇਆ। ਪਰ ਮਿਥਿਹਾਸਕ ਘਟਨਾਵਾਂ ਜਾਂ ਜੋ ਵੀ ਇਤਿਹਾਸ ਲਿਖਿਆ, ਪ੍ਰਾਤਨ ਮਿਥਿਹਾਸ ਹੈ ਜਿਹੜਾ, ਐਗਜ਼ੈਂਪਲ ਦੇ ਵਾਸਤੇ ਅਸੀਂ ਵਰਤ ਸਕਦੇ ਹਾਂ, ਸਿਰਫ ਸਮਝਣ ਜਾਂ ਸਮਝਾਉਣ ਵਾਸਤੇ, ਜ਼ਰੂਰੀ ਨਹੀਂ ਉਹਦੇ ਚ ਸੱਚਾਈ ਹੈ। ਪਰ ਸਮਝਾਉਣ ਦਾ ਇੱਕ ਢੰਗ ਹੈ। ਉਹਨੇ ਦੋਵੇਂ ਜਣੇ ਗਏ, ਲਕਸ਼ਮੀ ਵੀ ਹੈ ਤੇ ਨਾਲ ਗਿਆ ਕਰਮਦੇਵ, ਕਰਮ ਬਣਾਉਣ ਵਾਲਾ ਲੋਕਾਂ ਦੇ, ਤੇ ਲਕਸ਼ਮੀ ਵੀ ਗਈ। ਉਸ ਵੇਲੇ ਕਹਿੰਦੇ ਆ ਲੱਕੜ ਹਾਰਾ ਲੱਕੜਾਂ ਵੱਢਦਾ ਕਰਮਦੇਵ, ਕਹਿੰਦਾ ਲਕਸ਼ਮੀ ਐਂ ਕਰ ਤੂੰ ਇਹਨੂੰ ਮਾਲੋ ਮਾਲ ਕਰ ਦੇ। ਲਕਸ਼ਮੀ ਕਹਿੰਦੀ ਹੁਣੀ ਕਰ ਦਿੰਦੀ ਆ ਮਾਲੋ ਮਾਲ। ਉਹਨੇ ਉਸੇ ਵੇਲੇ 9 ਲੱਖਾਂ ਹਾਰ ਦਿੱਤਾ, ਕਹਿੰਦੀ ਆ ਲੈ 9 ਲੱਖਾਂ ਹਾਰ ਲੈ ਜਾ, ਅੱਜ ਤੋਂ ਮੁੜ ਕੇ ਲੱਕੜਾਂ ਵੱਢਣ ਨਾ ਹੀ ਤੈਨੂੰ ਮਾਲੋ ਮਾਲ ਕਰ ਦਿੱਤਾ, ਅਮੀਰ ਹੋ ਗਿਆ ਤੂੰ ਅੱਜ ਤੋਂ। ਉਹ ਕਹਿੰਦਾ ਜਦੋਂ ਹਾਰ ਮਿਲ ਗਿਆ, ਕਹਿੰਦਾ ਮੈਂ ਲੱਕੜਾਂ ਵੱਢਣ ਕਿਉਂ ਆਵਾਂਗਾ ਬੀਬੀ। ਉਹ ਚਲਿਆ ਗਿਆ, ਜਦੋਂ ਜਾ ਰਿਹਾ ਸਿਰ ਦੇ ਉੱਤੇ ਪੱਗ ਬੜੀ ਢਿੱਲੀ ਜੀ ਬੰਨੀ ਹੋਈ, ਪੱਗ ਚ ਟੰਗ ਲਿਆ ਉਹਨੇ ਹਾਰ। ਇਲਾਂ ਦੇ ਆਲਣਿਆਂ ਵਿੱਚ ਕੱਪੜੇ ਵੀ ਹੁੰਦੇ ਨੇ, ਇਲਾਂ ਲੈ ਜਾਂਦੀਆਂ ਨੇ ਚੁੱਕ ਕੇ। ਰੂਹ ਲੈ ਜਾਂਦੀਆਂ ਨੇ ਚੁੱਕ ਕੇ ਆਲਣੇ ਚ ਰੱਖਣ ਲਈ। ਇਲ ਉਹਦੀ ਪੱਗ ਇੰਨੀ ਢਿੱਲੀ ਵੱਜੀ ਸੀ, ਉਹ ਇਲ ਆਈ ਉੱਡਦੀ ਉੱਡਦੀ ਪੰਜਿਆਂ ਦੇ ਵਿੱਚ ਉਹਦੀ ਪੱਗ ਹੀ ਲੈ ਗਈ ਨਾਲ, ਉਹ ਆਲਣ ਉਹ ਵਿੱਚ ਹੀ ਗਿਆ। ਹਾਰ ਬੜਾ ਦੁਖੀ ਹੋਇਆ, ਕਹਿੰਦਾ ਮੈਨੂੰ ਨੌ ਲੱਖ ਹਾਰ ਮਿਲਿਆ, ਮੈਂ ਪੱਗ ਚ ਟੰਗ ਕੇ ਲਿਆਇਆ ਤੇ ਕੀ ਉੱਤੋਂ ਹੀ ਇਲ ਆਈ ਤੇ ਉਹਦੀ ਪੱਗ ਹੀ ਲੈ ਗਈ ਨਾਲ। ਅਗਲੇ ਦਿਨ ਫੇਰ ਆ ਗਿਆ ਕਰਮਦੇਵ, ਕਹਿੰਦਾ ਆ ਗਿਆ ਤੇਰਾ ਭਗਤ। ਉਹ ਕਹਿੰਦੀ ਲੈ ਅੱਜ ਮੈਂ ਅਮੀਰ ਕਰ ਦਿਆਂਗੇ ਇਹਨੂੰ। ਦੂਜੇ ਦਿਨ ਫੇਰ ਅੱਜ ਮੈਂ ਅਮੀਰ ਕਰ ਦਿਆਂਗੇ। ਮਾਇਆ ਦੀ ਥੈਲੀ ਦਿੱਤੀ, ਲੈ ਜਾ ਚੰਗੀ ਤਰ੍ਹਾਂ ਸੰਭਾਲ ਕੇ ਲਜਾਈ, ਅੱਜ ਤੋਂ ਮੁੜ ਕੇ ਨਾ ਹੀ। ਕਹਿੰਦੇ ਆ ਲੈ ਸੋਨੇ ਦੇ ਸਿੱਕੇ ਨੇ ਇਹਦੇ ਵਿੱਚ, ਅਮੀਰ ਹੋ ਗਿਆ ਜਦੋਂ ਲੋੜ ਪਵੇ ਇੱਕ ਸਿੱਕਾ ਵੇਚ ਦਿਆ ਕਰ, ਤੇਰਾ ਸਾਲ ਨਿਕਲ ਜਾਇਆ ਕਰੇਗਾ ਬੜਾ ਸੌਖਾ। ਸੋਨੇ ਦੀਆਂ ਸ਼ਰਫੀਆਂ ਉਹ ਲੈ ਕੇ ਘਰ ਗਿਆ। ਬੂਹਾ ਵੱਜਾ ਸੀ, ਘਰ ਵਾਲੀ ਕਿੱਥੇ ਹੈ? ਕਹਿੰਦੇ ਹੈ ਨਹੀਂ ਇੱਥੇ। ਕੰਧ ਤੇ ਰੱਖ ਕੇ ਆਪ ਚਲਿਆ ਗਿਆ ਘਰ ਵਾਲੀ ਨੂੰ ਸੱਦਣ, ਗਵਾਂਢੀ ਲੈ ਕੇ ਚੁੱਕ ਕੇ। ਉਹ ਫੇਰ ਆਇਆ ਤੇ ਖਾਲੀ ਬੜਾ ਰੋਇਆ ਕਲਪਿਆ ਬਥੇਰਾ। ਅਗਲੇ ਦਿਨ ਫੇਰ ਲੱਗਣਾ ਬੰਨਣ, ਕਰਮਦੇਵ ਕਹਿੰਦਾ ਆ ਗਿਆ ਤੇਰਾ ਭਗਤ। ਫੇਰ ਉਹ ਫੇਰ ਤੀਜੇ ਦਿਨ ਕਹਿੰਦੀ ਤੇ ਫੇਰ ਆ ਗਿਆ, ਤੈਨੂੰ ਤੇ ਆਖਿਆ ਸੀ ਵੀ ਮਾਇਆ ਤੈਨੂੰ ਮਿਲ ਗਈ ਹੈ ਤੇ ਜਾ ਹੁਣ। ਕਹਿੰਦਾ ਮਾਇਆ ਉਹ ਮੇਰੀ ਪਤਾ ਨੀ ਕੌਣ ਲੈ ਗਿਆ ਚੁੱਕ ਕੇ, ਲਾਲ ਦੇਤਾ ਆ ਲਾਲ ਲੈ ਜਾ, ਬੇਸ਼ਕੀਮਤੀ ਇੰਨੀ ਮਾਇਆ ਤੈਨੂੰ ਮਿਲ ਜਾਏਗੀ ਸਾਰੀ ਜ਼ਿੰਦਗੀ ਨੀ ਮੁੱਕਣੀ, ਜਾ ਹੁਣ ਨਾ ਲੱਗਣਾ ਵੱਢਣ ਆਈ ਕਿਤੇ। ਕਹਿੰਦਾ ਠੀਕ ਹੈ, ਗਿਆ ਭੱਜਿਆ ਜਾਂਦਾ ਪਰ ਸਾਹ ਚੜ ਗਿਆ, ਪਿਆਸ ਲੱਗ ਗਈ ਬਹੁਤੀ, ਜੇਬ ਚ ਪਾਇਆ ਸੀ ਨਦੀ ਤੋਂ ਲੱਗਾ ਪਾਣੀ ਪੀਣ, ਜੇਬ ਤੋਂ ਹੱਥ ਚੁੱਕ ਕੇ ਬੁੱਕ ਲੱਗਾ ਭਰਨ ਤੇ ਉਹ ਲਾਲ ਜੇਬ ਚੋਂ ਡਿੱਗਿਆ, ਪਾਣੀ ਦੇ ਵਿੱਚ ਚਲਿਆ ਗਿਆ ਤੇ ਪਾਣੀ ਚ ਆਈ ਮੱਛੀ ਤੇ ਨਿਗਲ ਗਈ, ਉਹ ਫੇਰ ਖਾਲੀ ਰਹਿ ਗਿਆ। ਅਗਲੇ ਦਿਨ ਫੇਰ ਆ ਗਿਆ ਲੱਕੜਾ ਵੱਢਣ। ਲਕਸ਼ਮੀ ਨੂੰ ਕਰਮਦੇਵ ਕਹਿੰਦਾ ਤੇਰਾ ਭਗਤ ਫੇਰ ਆ ਗਿਆ। ਲਕਸ਼ਮੀ ਕਹਿਣ ਲੱਗੀ ਮੈਂ ਨੀ ਇਹਨੂੰ ਅਮੀਰ ਕਰ ਸਕਦੀ। ਕਹਿੰਦਾ ਹੁਣ ਵੇਖ ਫਿਰ ਕਰਮਦੇਵ ਗਿਆ, ਗੱਲ ਵੇਖੋ ਕਰਮਾਂ ਦੀ ਹੈ। ਲੋਕ ਕਹਿੰਦੇ ਨੇ ਔਲਾਦ ਸੁੱਖ ਦਿੰਦੀ ਹੈ, ਨਹੀਂ ਸੁੱਖ ਕਰਮਾਂ ਦਾ। ਚਾਰ ਚਾਰ ਬੱਚਿਆਂ ਵਾਲੇ ਵੀ ਸੁਖੀ ਨਹੀਂ, ਜਿਹੜੇ ਸੁਖੀ ਨੇ ਕਿਸੇ ਦਾ ਜੰਮਿਆ ਹੀ ਸੁੱਖ ਦੇਈ ਜਾਂਦੇ, ਜੰਮਿਆ ਕਿਸੇ ਨੇ ਪਰ ਉਹ ਤੁਹਾਨੂੰ ਸੁਖੀ ਸੁੱਖ ਦੇ ਰਹੇ। ਕਈ ਦਾਮਾਦ ਸੁੱਖ ਦਿੰਦੇ ਨੇ, ਉਹਨੇ ਬੱਚੇ ਨੀ ਸੁਖੀ ਕਰਦੇ ਜਿੰਨੇ ਦਾ। ਸੁੱਖ ਤੇ ਕਰਮਾਂ ਦਾ ਹੁੰਦਾ, ਗੁਰਮੁਖੋ ਸਭ ਕੁਛ ਕਰਮਾਂ ਤੇ ਨਿਬੜਦਾ। ਤੇ ਉਹ ਕਰਮਦੇਵ ਕਹਿੰਦਾ ਲੈ ਹੁਣ ਵੇਖੀ। ਉਹਨੇ ਲੱਕੜਹਾਲੇ ਨੂੰ ਆਖਿਆ ਵੇਚਣੀਆਂ ਨੇ ਲੱਕੜਾਂ? ਕਹਿੰਦਾ ਵੇਚ ਦਿੰਦੇ ਆ। ਦੋ ਪੈਸੇ ਦੀਆਂ ਲੱਕੜਾਂ ਖਰੀਦੀਆਂ, ਕੋਲੋਂ ਨੀ ਕੁਝ ਦਿੱਤਾ, ਮੁੱਲ ਕੀਮਤ ਦੋ ਪੈਸੇ ਦੀਆਂ ਪੈਸੇ ਦਿੱਤੇ, ਲੱਕੜਾਂ ਲੈ ਲਈਆਂ। ਲਕਸ਼ਮੀ ਵੇਖ ਰਹੀ ਹੈ, ਕਰਮਦੇਵ ਵੇਖ ਰਿਹਾ, ਲੈ ਜਾ। ਲੈ ਕਹਿੰਦੇ ਹੁਣ ਵੇਖੀ। ਉਹ ਗਿਆ ਤੁਰਿਆ ਜਾਂਦਾ ਕਹਿੰਦਾ ਹੈ ਅੱਗੇ ਤੇ ਰੋਜ਼ ਦਾਲ ਰੋਟੀ ਖਾਂਦੇ ਹੀ ਆ, ਅੱਜ ਮੱਛੀ ਨਾ ਖਾਧੀ ਜਾਏ। ਇੱਕ ਮੱਛੀ ਵੇਚ ਰਿਹਾ ਹੈ, ਮੱਛੀ ਖਰੀਦ ਲਈ, ਫਿਰ ਸੋਚਦਾ ਵੀ ਬਣਾਉਣੀ ਹੈ, ਲੱਕੜਾਂ ਤੇ ਹਨ, ਡੱਕੇ ਵੀ ਚਾਹੀਦੇ ਨੇ ਘਰ ਚ, ਨਜ਼ਰ ਪਈ ਵੱਡਾ ਆਲਣਾ ਹੈ ਉੱਤੇ, ਆਲਣਾ ਇਹਨੇ ਸੋਚਿਆ ਆਲਣਾ ਬੜਾ ਸੋਹਣਾ ਹੈ, ਡੱਕੇ ਬੜੇ ਨੇ, ਲੈ ਜਾਈਏ ਇਕੱਠੇ ਕਰਕੇ। ਦਰਖਤ ਤੇ ਚੜਿਆ, ਆਲਣਾ ਲੱਗਾ, ਉਹੀ ਆਲਣਾ ਸੀ ਉਹਦੇ ਵਿੱਚ ਪੱਗ ਪਈ ਹੈ ਦੀ, ਉਸੇ ਇਲ ਦਾ ਉਹ ਹਾਰ ਮਿਲ ਗਿਆ। ਭੱਜਿਆ ਆਇਆ ਘਰ ਬੜਾ ਖੁਸ਼, ਉੱਚੀ ਉੱਚੀ ਰੌਲਾ ਪਾਈ ਜਾ ਘਰ ਵਾਲੇ ਨੂੰ, ਲੱਭ ਗਿਆ ਲੱਭ ਗਿਆ। ਗਵਾਂਢੀ ਕਹਿੰਦੇ ਨੇ ਪਤਾ ਨੀ ਸਾਡਿਆ, ਪਤਾ ਲੱਗ ਗਿਆ ਇਹਨੂੰ, ਅਵੇਖ ਮਿਲ ਗਿਆ ਸਾਰਾ ਕੁਛ, ਲੱਭ ਗਿਆ ਹਾਰ, ਉੱਚੀ ਉੱਚੀ ਰੌਲਾ ਪਾਉਂਦਾ। ਗਵਾਂਢੀਆਂ ਨੂੰ ਲੱਗ ਗਿਆ ਵੀ ਸ਼ਾਇਦ ਸਾਨੂੰ ਫੜਾ ਹੀ ਨਾ ਦੇਣ, ਉਹਨਾਂ ਨੇ ਥੈਲੀ ਵਗਾ ਕੇ ਮਾਰੀ ਕੋਠੇ ਤੇ, ਥੈਲੀ ਆ ਗਈ। ਉਹ ਥੈਲੀ ਵੀ ਆ ਗਈ, ਹਾਰ ਵੀ ਆ ਗਿਆ। ਜਦੋਂ ਮੱਛੀ ਦਾ ਚੀਰ ਫਾੜ ਕਰਕੇ ਬਣਾਉਣ ਲੱਗੇ, ਉਹੀ ਮੱਛੀ ਸੀ ਜਿਹਨੇ ਲਾਲ ਨਿਗਲਿਆ ਸੀ, ਲਾਲ ਵੀ ਮਿਲ ਗਿਆ, ਲਾਲ ਵੀ ਮਿਲ ਗਿਆ, ਹਾਰ ਵੀ ਮਿਲ ਗਿਆ, ਮਾਇਆ ਵੀ ਮਿਲ ਗਈ, ਸਭ ਕੁਝ ਮਿਲ ਗਿਆ, ਕਿਉਂਕਿ ਹੁਣ ਕਰਮ ਸਿੱਧੇ ਹੋ ਗਏ। ਜਦੋਂ ਬੰਦੇ ਦੇ ਕਰਮ ਸਵੱਲੇ ਨੇ ਨਾ, ਭਾਗ ਸਵੱਲੇ ਨੇ, ਗੱਲ ਫੇਰ ਬਣਦੀ ਹੈ। ਤੇ ਭਾਗ ਕਿਵੇਂ ਬਣਦੇ ਨੇ, ਕਰਮ ਚੰਗੇ ਕਿਵੇਂ ਬਣਦੇ ਨੇ? ਸਤਸੰਗ ਜੀ, ਇੱਥੇ ਅਸੀਂ ਕਰਮ ਹੀ ਤੇ ਬਣਾਉਂਦੇ ਪਏ, ਇੱਥੇ ਬੀਜ ਹੀ ਰਹੇ ਆ, ਚੰਗੇ ਕਰਮ ਸਾਧ ਸੰਗਤ ਵਿੱਚ ਆ ਕੇ ਬੀਜੇ ਜਾਂਦੇ ਨੇ। ਕੱਲ ਵੀ ਅਰਜ਼ ਕੀਤੀ ਸੀ, ਮਨ ਹਾਲੀ किरसानी करनी शर्म पानी तन खेत नाम बीज संतोख सुहागा रख गरीबी वे सही से बीज ही रहे हैं ना
ते गुरुमुखो छपरी च रहिंदा सी ते लंघदी संगत नूं कहिंदा हुंदा सी ओ कोई मेनू भी महाराज दे दर्शन करा देगा लै चलेगा मेनू कुसे ने कहना तेनू केड़ा देखदा है तू जाके करेगा भी की छेवें पातशाह कोल कहिंदा जे दिसदा नहीं उन्हां दे चरणां ते मत्था ते टेक लवांगा नमस्कार कर लवांगा मेरी तकदीर बदल जाएगी हुण मेरे कर्मां च फर्क है अगे कृपा हो जाए गाए अगे ही देर हो जाए फड़िया नूं कहना मैनूं महाराज को लै चलो केड़ा बांह फड़े लम्मे लम्मे पेंडे करने संगतां ने बांह तो फड़ के लैके जाना पैना सी लाहा विरले लैंदे ने मत्था टेकण वाले उदों भी बड़े सी एक ने फिर सलाह दित्ती कहिंदे भाई कंठिया तेनू नहीं लजाणा किसे ने जे तू याद करें ते महाराज आ जाणगे कहिंदा जे मैं याद करां ते आ जाणगे कहिंदे जरूर आ जाणगे मेरे तो उहनां ने की लैणा कहिंदे लैणा नहीं तेनू देण वास्ते आउणगे तू श्रद्धा भावना नाल याद करी जा आवाजा मारदा रहो कबीर केसो केसो कूकी है कूकदा रह बेनतियां करनिया ना छड्डी एक दिन सच्चे पातशाह जरूर तेनू दर्शन देण फिर इन्हे बेनतियां शुरू कीतियां रोज महाराज नू याद करदा रहिंदा सच्चे पातशाह धन गुरु हरगोबिंद साहिब जी कृपा करके मैनू आके दर्शन दिओ तेंडी बंदिश में कोई ना डिठा तू नानक मन पाणा कोल कमाई तिस मित्र विचोले जह मिल कंत कोई जन हर स्यों देवे जो चरण गहो बकू शुभ रसना दीजह प्राण अकोर
ओ नूहां किथे बस दियां जेड़ियां रब दा रस्ता दस दियां नूहां किथे बस दियां रब दा रस्ता दस
ਮਿਲਾ ਦੇ ਬੜੇ ਤਰਲੇ ਪਾਉਂਦਾ ਰਿਹਾ। ਇੱਕ ਦਿਨ ਕਿਸੇ ਨੇ ਆਖਿਆ ਉਹ ਜੇ ਇੰਨਾ ਹੀ ਪਿਆਰ ਕਰਨਾ ਹੈ ਨਾ ਉਹਨਾਂ ਨੂੰ ਕਰ ਲੈ ਸਿੱਧੀ ਬੇਨਤੀ, ਹੋਰ ਨਹੀਂ ਲੱਭਣਾ ਕੋਈ ਪਛਾਣ ਵਾਲਾ। ਇਹ ਫਿਰ ਬੇਨਤੀ ਕਰਨ ਲੱਗ ਗਿਆ, ਸੱਚੇ ਪਾਤਸ਼ਾਹ ਮਿਹਰ ਕਰੋ ਮੇਰੇ ਤੇ, ਤਰਸ ਕਰੋ ਮੇਰੇ ਤੇ, ਅਰਜ ਕਰਦਾ ਰਹਿੰਦਾ। ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਕੰਠੇ ਨੂੰ ਦਰਸ਼ਨ ਦਿੱਤੇ, ਗਏ ਛਪਰੀ ਦੇ ਬਾਹਰ ਖਲੋ ਕੇ ਆਂਦੇ ਨੇ ਭਾਈ ਕੰਠਿਆ। ਉਸ ਵੇਲੇ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮਰ, ਕਹਿੰਦੇ ਨੇ ਦਿਸਦਾ ਤੇ ਹੈ ਨੀ ਪਛਾਣਿਆ ਕਿਵੇਂ, ਕਹਿੰਦਾ ਅੱਜ ਤੱਕ ਇੰਨੇ ਪਿਆਰ ਨਾਲ ਸੱਦਿਆ ਹੀ ਨੀ ਕਿਸੇ ਨੇ, ਇੰਨੇ ਪਿਆਰ ਨਾਲ ਆਵਾਜ਼ ਹੀ ਨੀ ਕਿਸੇ ਨੇ ਮਾਰੀ। ਭਾਈ ਕੰਠਿਆ ਆਖਿਆ ਤੇ ਮੇਰੇ ਸਤਿਗੁਰੂ ਬਿਨਾਂ ਕੌਣ ਆਖੇ, ਤੁਹਾਡੇ ਬਿਨਾਂ ਸਾਨੂੰ ਗਰੀਬਾਂ ਨੂੰ ਕੌਣ ਨਵਾਜੇ, ਤੁਹਾਡੇ ਬਿਨਾਂ ਸਾਨੂੰ ਸਹਾਰਾ ਕੌਣ ਦੇਵੇ। ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕੰਠਿਆ ਕੀ ਇੱਛਾ ਹੈ, ਨਮਸਕਾਰ। ਮਹਾਰਾਜ ਸੱਚੇ ਪਾਤਸ਼ਾਹ ਖਲੋ ਗਏ, ਇਹਨੇ ਮਹਾਰਾਜ ਦੇ ਚਰਨਾਂ ਤੇ ਹੱਥ ਰੱਖਿਆ, ਫਿਰ ਹੌਲੀ ਹੌਲੀ ਨੀਵਾਂ ਹੋ ਕੇ ਆਪਣਾ ਮਸਤਕ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਰੱਖਿਆ, ਨਮਸਕਾਰ ਕਰ ਲਈ ਰੱਜ ਕੇ। ਬੜਾ ਰੋਇਆ ਵੈਰਾਗ ਵਿੱਚ ਮਹਾਰਾਜ ਸਾਹਿਬ ਜੀ ਨੇ ਕੰਠਿਆ ਇੱਛਾ ਹੈ ਤੇ ਕੋਈ ਦੱਸ, ਕਿਹਦਾ ਸੱਚੇ ਪਾਤਸ਼ਾਹ ਕੋਈ ਇੱਛਾ ਨਹੀਂ, ਤੁਸੀਂ ਆ ਗਏ, ਤੁਹਾਨੂੰ ਮੈਂ ਮੱਥਾ ਟੇਕ ਲਿਆ, ਹੁਣ ਮੈਨੂੰ ਭਰੋਸਾ ਬੱਜ ਗਿਆ ਕਿ ਮੇਰੀ ਤਕਦੀਰ ਬਦਲ ਗਈ, ਪਿਛਲੇ ਕੋਈ ਕਰਮ ਏਦਾਂ ਦੇ ਹੋਣਗੇ ਮੈਨੂੰ ਇਸ ਜਨਮ ਚ ਦਿਸਿਆ ਨਹੀਂ, ਪਰ ਹੁਣ ਮੈਨੂੰ ਭਰੋਸਾ ਬੱਜ ਗਿਆ ਵੀ ਮੇਰਾ ਭਲਾ ਹੋ ਜਾਏਗਾ, ਹੁਣ ਦਰਗਾਹ ਚ ਥਾਂ ਦਵਾ ਦਿਓਗੇ ਮੈਨੂੰ ਪਤਾ, ਬਸ ਜੋੜ ਲਓ ਮਹਾਰਾਜ ਸੱਚੇ ਪਾਤਸ਼ਾਹ। ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ, ਸੱਚੇ ਪਾਤਸ਼ਾਹ ਕਹਿੰਦੇ ਨੇ ਮੰਗ ਕੁਝ, ਕਹਿੰਦਾ ਨਹੀਂ ਸੱਚੇ ਪਾਤਸ਼ਾਹ ਕੋਈ ਇੱਛਾ ਨਹੀਂ। ਮਹਾਰਾਜ ਕਹਿੰਦੇ ਨਹੀਂ ਕੰਠਿਆ ਕੁਝ ਤੇ ਮੰਗ, ਏਡੀ ਦੂਰੋਂ ਆਏ ਆ ਸਾਨੂੰ ਵੀ ਖੁਸ਼ੀ ਹੋਏਗੀ ਜੇ ਕੁਝ ਮੰਗੇਗਾ, ਕਹਿੰਦਾ ਨਹੀਂ ਮਹਾਰਾਜ ਕੁਝ ਨਹੀਂ ਚਾਹੀਦਾ ਤੁਸੀਂ ਆ ਗਏ ਹੋ ਇਹ ਨਹੀਂ ਬਥੇਰਾ। ਫਿਰ ਮਹਾਰਾਜ ਕਹਿੰਦੇ ਨਹੀਂ ਇੱਕ ਵਾਰੀ ਤੇ ਮੰਗ, ਕੁਛ ਤੇ ਮੰਗ, ਕਹਿੰਦਾ ਸੱਚੇ ਪਾਤਸ਼ਾਹ ਜੇ ਕਿਰਪਾ ਹੀ ਕਰਨੀ ਹੈ ਨਾ ਮਿਹਰ ਕਰ ਦਿਓ, ਇੱਛਾ ਨਹੀਂ ਬਣੀ ਜੱਗ ਵੇਖਾਂ, ਪਰ ਅੱਜ ਜੀ ਕਰਦਾ ਰੱਬ ਦੁਨੀਆ ਤੇ ਆਇਆ ਤੇ ਮੈਂ ਦਰਸ਼ਨ ਕਰਾਂ, ਮੈਨੂੰ ਅੱਖਾਂ ਬਖਸ਼ੋ ਮੈਂ ਤੁਹਾਡੇ ਦਰਸ਼ਨ ਕਰਾਂ, ਅੱਖਾਂ ਬਖਸ਼ੋ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮੈਂ ਅਰਜ਼ ਕਰ ਰਿਹਾ ਸਾਂ ਜਿਵੇਂ ਪਹਿਲਾਂ ਆਪ ਜੀ ਨੇ ਸੁਣਿਆ ਵੀ ਗੁਰੂ ਨਾਨਕ ਗਿਆ ਕਿੱਥੇ ਵੇਖੇ, ਪਛਾਣਨ ਵਾਲੀ ਅੱਖ ਚਾਹੀਦੀ, ਉਹ ਤਾਂ ਤੇਥੋਂ ਦੂਰ ਨਹੀਂ ਤੇਰਾ ਵੀ ਕਸੂਰ, ਉਹ ਅੱਖ ਨਹੀਂ ਸਾਡੇ ਕੋਲ ਜਿਹਦੇ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਨਾਨਕ ਨਜ਼ਰ ਆਵੇ, ਉਹ ਅੱਖ ਨਹੀਂ ਸਾਡੇ ਕੋਲ। ਉਹਨੇ ਬੇਨਤੀ ਕੀਤੀ ਸੀ, ਨੇਤਰਹੀਨ ਸੀ ਅਸੀਂ ਅੱਖਾਂ ਵਾਲੇ ਹਾਂ, ਪਰ ਬੇਨਤੀ ਕਰੀਏ ਸੱਚੇ ਪਾਤਸ਼ਾਹ ਮਿਹਰ ਕਰੋ,
ਤੇਰੇ ਰੱਜ ਰੱਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ, ਤੇਰੇ ਰੱਜ ਰੱਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ, ਤੇਰੇ ਰੱਬ ਦਾ ਜਿੰਦਾ
ਸੱਚੇ ਪਾਤਸ਼ਾਹ ਇੱਕ ਵਾਰੀ ਅੱਖਾਂ ਖੋਲ ਦਿਓ। ਅਸੀਂ ਵੀ ਅਰਜ ਕਰਨੀਆਂ ਅੱਖਾਂ ਤੇ ਮਿਲੀਆਂ ਨੇ ਅੰਦਰ ਦੀਆਂ ਅੱਖਾਂ ਖੁੱਲਣ ਜਿਹਦੇ ਨਾਲ ਪਛਾਣ ਆ ਜਾਏ। ਅਸੀਂ ਗੁਰਮੁਖੋ ਅੱਖਾਂ ਲੈ ਕੇ ਆਏ ਆ, ਇੱਕ ਦਿਨ ਚਿਖਾ ਉੱਤੇ ਰੱਖ ਦੇਣਾ ਸਰੀਰ ਨੂੰ, ਸਭ ਕੁਝ ਸੜ ਕੇ ਰਾਖ ਹੋ ਜਾਏਗਾ। ਇਹੋ ਤਨ ਹੋਏ ਗੋ ਭਸਮ ਕੀ ਢੇਰੀ, ਅੱਖਾਂ ਨੇ ਵੀ ਸੜ ਜਾਣਾ ਹੈ। ਖਾਲੀ ਜਾ ਰਹੇ ਹਾਂ ਸੰਸਾਰ ਵਿੱਚੋਂ, ਏਡੂ ਵੱਡਾ ਕੋਈ ਘਾਟਾ ਨਹੀਂ। ਏਡੂ ਵੱਡਾ ਹੋਰ ਅਸਚਰਜ ਗੱਲ ਕੋਈ ਹੋ ਹੀ ਨਹੀਂ ਸਕਦੀ ਕਿ ਅੱਖਾਂ ਮਿਲੀਆਂ ਵੀ ਸਨ, ਮਨੁੱਖ ਤਨ ਮਿਲਿਆ ਵੀ ਸੀ, ਸਿੱਖ ਘਰਾਣਿਆਂ 'ਚ ਜੰਮੇ ਵੀ ਸਾਂ, ਪਰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪਛਾਣ ਨਹੀਂ ਸਕਦੇ। ਏਡੂ ਮਾੜੀ ਗੱਲ ਕੋਈ ਹੋ ਹੀ ਨਹੀਂ ਸਕਦੀ, ਏਡੂ ਮਾੜੀ ਗੱਲ ਹੋ ਹੀ ਨਹੀਂ ਸਕਦੀ। ਉਸ ਵੇਲੇ ਕਹਿੰਦਾ ਮਰ ਮੇਰ ਕਰੋ, ਮਹਾਰਾਜ ਸਾਹਿਬ ਜੀ ਨੇ ਨਾ ਦੋਵੇਂ ਹੱਥ ਉਹਦੀਆਂ ਅੱਖਾਂ ਦੇ ਉੱਤੇ ਰੱਖ ਦਿੱਤੇ। ਹੱਥ ਰੱਖੇ ਜਿਉਂ ਹੀ ਮਹਾਰਾਜ ਨੇ ਆਪਣੇ ਹੱਥ ਉੱਪਰ ਨੂੰ ਚੁੱਕ ਲਏ ਨਾ ਪਿੱਛੇ ਤੋਂ, ਉਹਨੇ ਅੱਖਾਂ ਦੀਆਂ ਪਲਕਾਂ ਉੱਪਰ ਕੀਤੀਆਂ, ਉਸੇ ਵੇਲੇ ਸਤਿਗੁਰਾਂ ਦੇ ਦਰਸ਼ਨ ਹੋ ਗਏ। ਵਿਆਕੁਲ ਰੂਹ ਨੂੰ ਸ਼ਾਂਤੀ ਮਿਲ ਗਈ। ਟਿਕਟਕੀ ਲਗਾ ਕੇ ਦਗ ਦਗ ਕਰਦੇ ਮਹਾਰਾਜ ਦੇ ਚਿਹਰੇ ਵੱਲ ਤੱਕਦਾ ਕੰਠਾ, ਮਨ ਗਦਗਦ ਹੋ ਗਿਆ। ਦਰਸ਼ਨ ਦੇਖ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ, ਸੁਰਤ ਮੈਂ ਨਾ ਸੁਰਤ, ਧਿਆਨ ਮੈਂ ਨਾ ਧਿਆਨ ਰਹੇ ਹੋ, ਗਿਆਨ ਮੈਂ ਨਾ ਗਿਆਨ ਰਹੇ ਹੋ, ਗਤ ਮੈਂ ਨਾ ਰਹੇ, ਸੁਧ ਬੁੱਧ ਵਿਸਰ ਗਈ। ਸਤਿਗੁਰੂ ਦੇ ਦਰਸ਼ਨ ਜਦੋਂ ਕੀਤੇ, ਟਿਕਟਕੀ ਲਗਾ ਕੇ ਚਿਹਰੇ ਵੱਲ ਤੱਕੀ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਵੱਲ ਵੇਖੀ ਜਾਂਦਾ, ਟਿਕਟਕੀ ਲਗਾ ਲਿਆ।
ਮੁਖੜੇ ਤੋਂ ਅੰਮ੍ਰਿਤ ਵਰਦਾ ਦੇਵੇ, ਮੁਖੜੇ ਤੋਂ ਅੰਮ੍ਰਿਤ ਵਰਦਾ ਦੇਵੇ, ਮੈਂ ਦੀਪ ਪਿਆਸਾ ਦਿੱਤਾ ਨਾ। ਮੁਖੜੇ ਤੋਂ ਅੰਮ੍ਰਿਤ ਵਰਦਾ ਦੇਵੇ, ਦੀਪ ਪਿਆਸਾ ਸੁਣੇ।
गल करते हैं किसी ने लिखिया बड़ा सोहना तीर वाले करा की सिफत तेरी मेनू याद ने बचपन के तीर तेरे तेरे तीर को तीर बिन्नते तीर तीर जाते सन चीर तेरे कड़े भन के लख पनिहार नाम दे तीर नैना चो कटते सन नीर तेरे तेरे नजरां कई नैणा दे तेरे नैणा कई नजरां दे तीर मारे बन गए चाटड़े लख राहगीर तेरे तेरे नैणा कई नजरां दे तीर मारे बन गए चाटड़े लख राहगीर तेरे गिनती तेरे मरीदां दी रब जाने पैरी तीर पै पीरां ने तीर बड़े बड़े तीर तेरे नजरां दे तीर वजन करके तेरे सेवक बने कलगी घर के तीरां दी बात पाउंदे आ कोई कहिंदा इस करके छेवें पातशाह मान प्रेम तीर अनियाले मान प्रेम तीर अनियाले सीने कस कस
در تے آیا پاویں اپنا پاویں پرایا اونوں رب دے نال ملایا رستہ دس دس کے ساڈے ستگر نے من مویا نینی وس وس جو بھی رام نام من رنگے او کیوں لوک لاج تو سنگے او تے اڑدا وانگ پتنگے آؤں نس نس ساڈے ستگر نے من مویا نینی وس وس جو تو متر اساڈڑا ہک پوڑی نام چھوڑ ایسا من مویا گیا مہاراج درشن کیتے جیو مہنجا تو موہیا کد پسی جانی تو ہے آ جیو من مو لیا مہاراج وال تک چکی لگا کے تکتا ہے تن گلو ہرگوبند صاحب کند نے ہور بھی تے ویکھ لے کچھ نہ نظر ہی نہیں ہٹاؤں گا مہاراج والی ویکھ لے تے تن گرو ہرگوبند صاحب کہندے آ کنٹھیا اوے کچھ ہور بھی منگ نہیں سچے پاتشاہ درشن ہو گئے کچھ تے منگ کہندا جے بہت ہی ترٹھے ہو نا پھر جے ہو جا پہلا سا ہو جا پھر بنا پھر اوویں مر کہندے اے کیوں منگی آئی بھائی دوبارہ ہو جا بنا دی کہندا جی اج تک جگ ویکھیا نہیں کی پتہ تہاڈی دنیا کہو جی بنائی ہوئی اج تک کچھ ویکھیا ہی نہیں تے ویکھیا تے تہانوں ویکھیا کی پتہ دنیا دی مایا پی جائے دنیا تہاڈی کہو جی ہے کہو جے رنگ تماشے نے ساڈیاں اکھاں کتے رجدیاں نے اکھیں ویکھ نہ رجیاں بہو رنگ تماشے استف نندا کن سن روبن تے ہاسے سادی جیب نہ رجیاں کر بھوگ بلاسے نک نہ رجا رباس لے درگند سواسے رج نہ کوئی جیویا کوڑے پرواسے پیر مریدا پھر ہڑی سچی رہ رس اکھاں رجدیاں نے اینکاں لگدیاں نے ورلے ہون گے جنہاں دا بانی پڑھ کے لگدیاں نے بانی بہت پڑھتے رہے آ تاں کر کے نہیں ٹی وی ویکھ ویکھ ہوں یہ اچھا ہے بھی اینکاں آپریشن کرا لو سرجری ہوے اکھاں دی علاج کراؤ بھائی کیوں پوتھی صاحب پڑھیں گے نہیں ہوں بھی ٹی وی ویکھاں گے ہوں دنیا دے رنگ تماشے دستے نہیں گاؤں والی کا جنہ چر منہ نہ دسے ان چر کتنے سورگاں واسا ہونا دے گا گل بننی ہوئی نہیں اسی ہوں سڑکاں تو لنگنے ویکھی دے گڈیاں کھلار کے چھت تے کھلوتے ہون گے بھی ماڑے دے درشن ہو جان تھاڑے لگے ہوندے نے سڑکاں تے کیرتن ہو رہا ہے کتے دربار سجیا ہے کتے کھنڈ پڑ صاحب چلتا ہے کوئی ہوئے گا جڑا اچھے بریکاں مار لو دس منٹ ستگرو دے درشن کر لیے کوئی ہوں ادھر نہ چنگا بھلا بزرگ نو کہو گردوارے نہیں ہوں گوڈے بڑے دکھتے نے کریے کی جدو گاؤں والی لگی ہوگی سارے تو اگے بیٹھا ہوں جا سب تو اگے وہ بیٹھا ہوں گا سبیاچارک جڑے نے ویکو سبیاچار ایک وکھرا چیپٹر اج کل تو بڑا کچھ ہے ویکھ رہے ہو گاؤں والے بھی کدا دے ہو گئے وہ ادا دیا والیاں ادا دے والوں کے سٹائل نے سارے بچے وہ ریس کرتے ہیں انہوں کی نقل کرتے ہیں پھر نالے گلا کر گے اسی تو سبیاچار کی اسی سیوا کرنے سماج کی ایک آدھی سیوا ہاتھ چ بوتل پھڑ کے تیرے پیچھے پنڈ پھوک دیا گا بھی پنڈ کا کی قصور ہے من کی تیری وہ نہیں پنڈ کا کی قصور ہے میں پنڈ پھوک دیا گا میں ادا کر دیا گا یہ کدھر سبیاچار ہے ساڈا یہ کی ہو کی گیا دیکھو ایک کلچر ہے ایک سبیاچار ہے وہ ایک وکھری گل ہے وہ سماج نہیں رہا ایک ساڈے لوک گیت سن جڑے پرچلت سن جنہاں وچ کوئی گیان سی جنہاں وچ سماج نوں کوئی سوجھ ملدی سی ਇਦਾਂ ਦਾ ਕੁਝ ਜਿਹੜਾ ਅੱਜ ਹੋ ਰਿਹਾ ਹੈ ਇਹ ਇੱਧਰ ਨੂੰ ਤੁਰਨ ਤੁਰੇ ਹੋਏ ਆ ਬਹੁਤੇ ਅਸੀਂ ਇਸ ਪਾਸੇ ਨੂੰ ਆਉਣਾ ਹੋਵੇ ਤੇ ਕੋਈ ਵਿਰਲਾ ਹੀ ਹੈ ਵਿਰਲੇ ਵਿਰਲੇ ਹੈਂਡ ਵਿਰਲੇ ਨਾਹੇ ਧਨੇ ਫੈਲ ਫਕੜ ਸੰਸਾਰ ਲੋਕ ਦੇ ਗਿਆ ਤੁਲ ਪਾਉਂਦੇ ਨੇ ਪਖੰਡੀਆਂ ਦਾ ਵਿਰਲੇ ਸਰੋਤੇ ਜਿਹੜੇ ਫਕੜਾਂ ਦੋ ਰਾਜ ਵਿਰਲੇ
के प्यारे हो जुड़न की कोशिश करिए धरती किसी भागा वाली है। मैं हुण भी कुछ दिन पहला माझे च आया था अजनाले कोल उत्थे भी मैं बेनती की थी। मालवे विच ते सतगुरु गए ने चरण पाण साडे उत्थे इतिहास मिलेगा। इत्थे दो दिन रहे इत्थे थोड़ा चिर रुके इत्थे महाराज ने एक रात कट्टी इत्थे घोड़ा बनिया पर तुहाडा ते इन्ना भागा वाला इलाका इत्थे चरण नहीं पाए इत्थे रहे ने सच्ची पा सतगुरां दा घर सब तो वध समा गुरु नानक साहब अपने नगर पिंड राय धोए की तलवंडी जिन्हों असी ननकाणा साहब कहिंदे आ उत्थे रहे ने 33 साल 33 साल की उम्र तक उस तो बाद जो वध समा रहे ने ते सुल्तानपुर की धरती बाद तकरीबन 4.5 साल का समा महाराज ने इतने दिया इस धरती भाग लाए इतों का तो जर्रा जर्रा पवित्र है। असं कहने बेर साहब आ हट साहब आ गुरुद्वारा आ गुरुद्वारा आ गुरुद्वारा जेड़ा बंदा सुल्तानपुर च रहिंदा है केड़ी उन्हें गली छड़ी होनी है जिदे तो नहीं गया। सुल्तानपुर च रहने वाला बंदा हर घर विच गया होएगा कदी ना कदी किसी ना किसी बहाने। जे महाराज इन्ने साल इत्थे रहे ने ना गुरमुखो जिथे इलाके तुहाडे घर बने ने किते ना किते उत्थे भी गए हो जिथे अज तुसी घर बना के बैठे उत्थे भी चरण पए होणगे। महाराज किन्नी भागां वाली धरती है आले दुआले महाराज इधर नू चले जाओ खडूर साहब इधर नू चले जाओ गोइंदवाल साहब इधर सुल्तानपुर साहब आ जांदा है नाल ही तुसी चले जाओ इधर तरन तारण साहब होर गां लंघ जाओ अमृतसर सिफती दा तर होर गां बाबा बुढ़ा साहब जी दे स्थान इन्ने स्थान जिन्हें मर्जी रज रज दर्शन करो जिन्हें मर्जी लाहे लो स्वर्ग स्वर्ग की रीस करे तुसी ते सचखंड च रहेंगे। ये सचखंड है धरती जिथे महाराज ने कृपा की थी उथे इनान कर लो इथे इनान कर लो इथे इनान कर लो मन का इनान भी बाणी नाल कराइए आवागमन का चक्कर मिट जाए। भगत कबीर साहब कहते हैं कबीर गंगा पीर जो घर कर पीवे निर्मल नीर बिन हर भगत ना मुक्त होए आऊं कह रमे कबीर। कला पीर थान ते इनान करन नाल गल नहीं बननी नित धोना इस देही नूं
Let's go!
ਉੱਥੇ ਮਨ ਦਾ ਇਸ਼ਨਾਨ ਬਾਣੀ ਨਾਲ ਵੀ ਕਰਾਉਣਾ ਹੈ। ਤੀਰਥਾਂ ਤੇ ਜਾਣਾ ਸ਼ਰਧਾ ਭਾਵਨਾ ਨਾਲ ਜਾਈਏ ਤੇ ਬਾਣੀ ਨਾਲ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਵੀ ਜ਼ਰੂਰੀ ਹੈ। ਭਾਈ ਕੰਠਾ ਸ਼ਰਧਾ ਭਾਵਨਾ ਵਾਲਾ ਮਹਾਰਾਜ ਦੇ ਸਾਹਮਣੇ ਖਲੋਤਾ ਹੈ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਕਹਿੰਦਾ, ਮਹਾਰਾਜ ਜੇ ਦੇਣਾ ਹੀ ਚਾਹੁੰਦੇ ਹੋ ਤੇ ਮਿਹਰ ਕਰੋ, ਕਿਰਪਾ ਕਰੋ, ਆ ਅੱਖਾਂ ਫੇਰ ਬੰਦ ਕਰ ਦਿਓ, ਮੈਂ ਨੀ ਦੁਨੀਆ ਵੇਖਣੀ। ਮਹਾਰਾਜ ਕਹਿੰਦੇ ਨੇ, ਨਹੀਂ ਕੰਠਿਆ, ਇਹ ਨਹੀਂ ਹੋ ਸਕਦਾ। ਕਹਿੰਦਾ, ਤੁਹਾਨੂੰ ਵੇਖ ਲਿਆ, ਬਸ ਮੈਂ ਨੀ ਹੁਣ ਕੁਝ ਵੀ ਵੇਖਣਾ। ਮਹਾਰਾਜ ਆਖਣ ਲੱਗੇ, ਨਹੀਂ ਕੰਠਿਆ, ਅੱਖਾਂ ਹੁਣ ਤੇਰੇ ਕੋਲ ਰਹਿਣਗੀਆਂ। ਕਹਿੰਦਾ, ਮਹਾਰਾਜ ਦੁਨੀਆ ਦੀ ਮਾਇਆ ਬੜੀ ਪ੍ਰਬਲ ਹੈ, ਆਪ ਪਤਾ ਨੀ ਕਿ ਇਹ ਮਨ ਖੋਟਾ ਕਿਸ ਸਮੇਂ ਕਿੱਥੇ ਡੋਲ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ ਕੰਠਿਆ, ਤੂੰ ਦੁਨੀਆਂ ਵਿੱਚ ਵਿਚਰ, ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਜਿੰਨੇ ਮਰਜ਼ੀ ਰੰਗ ਤਮਾਸ਼ੇ ਵੇਖ ਲੈ, ਤੇਰਾ ਮਨ ਹਮੇਸ਼ਾ ਜੁੜਿਆ ਹੀ ਰਹੇ। ਸਿਮਰਨ ਕਰਨਾ ਨਾ ਛੱਡੀ, ਭਜਨ ਕਰਨਾ ਨਾ ਛੱਡੀ। ਪਿਆਰ ਵਾਲੇ ਗੁਰਮੁਖ ਜਿਹੜੇ ਨੇ ਰਹਿੰਦੇ ਸੰਸਾਰ ਵਿੱਚ ਹੀ ਨੇ। ਭਗਤ ਵੱਡਾ, ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਕਹਿੰਦੇ ਗੁਰਮੁਖ ਸੀ ਕਿਉਂ, ਮਾਇਆ ਵਿੱਚ ਰਹਿ ਕੇ ਉਦਾਸ ਸੀ। ਅਸਲ ਤੇ ਗੱਲ ਬਣ ਜੂਗੀ ਫੇਰ, ਰਹੀਏ ਮਾਇਆ ਵਿੱਚ, ਰਹੀਏ ਪਰਿਵਾਰ ਚ, ਰਹੀਏ ਬੱਚਿਆਂ ਵਿੱਚ, ਪਰ ਮਨ ਉੱਚਾ ਹੋਣਾ ਚਾਹੀਦਾ। ਲੇਪ ਨਾ ਹੋਵੇ ਕੋਈ ਵੀ, ਮੋਹ ਦੀ ਪਕੜ ਨਾ ਹੋਵੇ, ਮੋਹ ਦੀ ਦਲਦਲ ਵਿੱਚ, ਚਿੱਕੜ ਵਿੱਚ ਫਸੀਏ ਨਾ। ਰਹਿਣਾ ਤੇ ਟੱਬਰ ਚ ਹੀ ਏ, ਰਹਿਣਾ ਤੇ ਘਰ ਵਿੱਚ ਹੀ ਏ। ਮਰ ਕਹਿੰਦੇ ਪਰਿਵਾਰ ਨਾ ਛੱਡੋ, ਵਕਾਰ ਛੱਡੋ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਸੀ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ, ਮੈਨੂੰ ਤੇ ਉਹਨਾਂ ਦੀ ਲੋੜ ਹੈ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਚ ਬਹਿਣ ਨੂੰ ਮੈਨੂੰ ਉਠਾਉਂਦੇ, ਮੈਨੂੰ ਉਹਨਾਂ ਦੀ ਲੋੜ ਹੈ। ਕਿਉ ਗੁਰਮੁਖੋ, ਅੱਜ ਭਾਵੇਂ ਸਮਾਂ ਕਲ ਯੁਗ ਦਾ, ਪਰ ਨਾਮ ਜਪਣ ਦੀ ਸੌਖ ਹੈ, ਅੱਜ ਬਹੁਤ ਸਹੂਲਤਾਂ ਵੀ ਨੇ। ਕਿੱਥੇ ਜਲ ਧਾਰੇ ਕਰਨੇ, ਧੂਣੀਆਂ ਤਾਪਣੀਆਂ, ਸਿਰ ਚ ਸਵਾਹ ਪਾਣੀ, ਕਿੰਨਾ ਕਠਿਨ ਸਾਧਨ ਸੀ ਪਰਮੇਸ਼ਰ ਦੀ ਪ੍ਰਾਪਤੀ ਦਾ। ਪਰ ਹੁਣ ਤੇ ਵਾਹਿਗੁਰੂ ਵਾਹਿਗੁਰੂ ਜਪਦਿਆਂ, ਕੰਮ ਕਾਰ ਕਰਦਿਆਂ, ਬੱਚੇ ਪਾਲਦਿਆਂ ਪਾਲਦਿਆਂ ਸਤ ਸੰਗਤ ਪਾਰ ਉਤਾਰਾ ਹੋ ਸਕਦਾ ਹੈ। ਅੰਮ੍ਰਿਤ ਧਾਰੀ ਹੋ ਕੇ, ਸਿੰਘ ਸੱਜ ਕੇ, ਗੁਰੂ ਗੁਰੂ ਜਪਦੇ ਹੋਏ ਅਪਾਰ ਉਤਾਰਾ ਹੋਣਾ ਹੈ, ਭਲਾ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਬਾਣੀ ਬਾਣੇ ਦੇ ਧਾਰਨੀ ਹੋਈਏ, ਸੇਵਾ ਸਿਮਰਨ ਨਾਲ ਜੁੜ ਕੇ ਆਪਣਾ ਲੋਕ ਪ੍ਰਲੋਕ ਸੁਹੇਲਾ ਕਰੀਏ। ਸਤ ਸੰਗਤ ਜੀ, ਆਪ ਜੀ ਦੇ ਚਰਨਾਂ ਚ ਅਰਜੇ ਵੀ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠਣਾ ਨਹੀਂ ਕਿਸੇ। ਸਤਿਗੁਰੂ ਜੀ ਜਾਣਗੇ, ਫਿਰ ਆਪਾਂ ਆਪੋ ਆਪਣੇ ਘਰੋਂ ਘਰੀ ਚਾਲੇ ਪਾਵਾਂਗੇ। ਮੈਂ ਕੱਲ ਵੀ ਅਰਜ਼ ਕੀਤੀ ਸੀ, ਸਾਨੂੰ ਨਹੀਂ ਸੀ ਪਤਾ ਵੀ ਇਹ ਦੀਵਾਨ ਜਿਹੜੇ ਨੇ ਸੀਜ਼ਨ ਦੇ ਸਮੇਂ ਵਿੱਚ ਆ ਜਾਣਗੇ। ਮੈਨੂੰ ਕੱਲ ਪ੍ਰਬੰਧਕ ਦੱਸਦੇ ਸੀ, ਕਹਿੰਦੇ ਮੰਡੀ ਵੀ ਮਸਾਂ ਖਾਲੀ ਹੋਈ ਹੈ ਟਾਈਮ ਉੱਤੇ, ਕਿਉਂਕਿ ਸਾਰੀ ਜੋ ਕਿ ਮੰਡੀ ਵਿੱਚ ਵੇਖ ਰਹੇ ਹੋ ਤੁਸੀਂ, ਝੋਨਾ ਪਿਆ ਹੈ ਥਾਂ ਥਾਂ ਉੱਤੇ, ਜਾਂ ਹੁਣ ਆਲੂਆਂ ਦੀ ਖੇਤੀ, ਜੋ ਕੁਝ ਵੀ ਚੱਲ ਰਿਹਾ ਕੰਮਾਂ ਦਾ ਸੀਜ਼ਨ ਹੈ, ਮੈਨੂੰ ਸੰਗਤ ਸਾਰੀ ਦੱਸਦੀ ਹੈ। ਪਰ ਹੁਣ ਗੁਰਮੁਖੋ, ਚਲੋ ਜਿਨ੍ਹਾਂ ਨੇ ਭਾਗਾਂ ਵਿੱਚ ਹੈ ਉਹ ਸਭ ਲਾਹਾ ਲੈਂਦੇ ਹੀ ਨੇ, ਭਾਵੇਂ ਜਿੰਨੇ ਮਰਜ਼ੀ ਕੰਮ ਹੋਣ, ਕੰਮ ਨੇ ਮੁੱਕਣੇ, ਕੰਮ ਮੁਕਾਉਂਦਿਆਂ ਮੁਕਾਉਂਦਿਆਂ ਅਸੀਂ ਆਪ ਮੁੱਕ ਜਾਣਾ। ਇਸ ਕਰਕੇ ਵੱਧ ਤੋਂ ਵੱਧ ਸੰਗਤ ਵਿੱਚ ਆ ਕੇ ਸਾਨੂੰ ਲਾਹਾ ਲੈਣਾ ਚਾਹੀਦਾ। ਸਾਡੇ ਤੁਹਾਡੇ ਭਾਗ ਚੰਗੇ ਨੇ, ਸਾਨੂੰ ਮਹਾਰਾਜ ਸਾਹਿਬ ਜੀ ਨੇ ਬਹਿਣ ਦਾ ਮੌਕਾ ਦਿੱਤਾ। ਮਿਲਵੇ ਕੀ ਮਹਿਮਾ ਬਰਨ ਨਾ ਸਾਕੋ ਨਾਨਕ ਪਰੇ, ਮਿਲ ਕੇ ਬੈਠਣ ਦੀ ਮਹਿਮਾ ਬਰਨ ਨਹੀਂ ਕੀਤੀ ਜਾ ਸਕਦੀ। ਸੋ ਕੱਲ ਨੂੰ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਅੰਮ੍ਰਿਤ ਸੰਚਾਰ ਹੋਏਗਾ। ਗੁਰਦੁਆਰਾ ਬੇਬੇ ਨਾਨਕੀ ਜੀ, ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਕੁਝ ਨਾਮ ਆ ਗਏ ਨੇ, ਤੇ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਵੀਰਾਂ ਭਰਾਵਾਂ ਭੈਣਾਂ ਮਾਤਾਵਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਜੀ ਨਾਂ ਲਿਖਾਓ। ਜੇ ਨਾਂ ਨਹੀਂ ਵੀ ਲਿਖਾਏ ਜਾਣਗੇ ਤਾਂ ਵੀ ਸ਼ਾਮ ਨੂੰ 5 ਵਜੇ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਵਿੱਚ ਆਪ ਜੀ ਨੇ ਦਰਸ਼ਨ ਦੇਣੇ, ਅੰਮ੍ਰਿਤ ਦੀ ਦਾਤ ਪ੍ਰਾਪਤ 5 ਪਿਆਰਿਆਂ ਪਾਸੋਂ ਕਰਨੀ ਹੈ। ਤੇ ਮੈਂ ਅਰਜ਼ ਕੀਤੀ ਸੀ ਕੱਲ ਵੀ
ਕੱਲ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦੀ ਵੀ ਸੁਣ ਕਰਕੇ ਮੈਂ ਕੱਲ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ, ਮੇਰਾ ਸਰੀਰ ਗੁਰੂ ਪੰਥ ਵਿੱਚ। ਜਿੱਥੇ ਪੰਜ ਪਿਆਰੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ, ਕਲਗੀਧਰ ਦਾ ਹੁਕਮ ਹੈ, ਉੱਥੇ ਮੈਂ ਵੀ ਹੋਵਾਂਗਾ। ਮੈਂ ਵੇਖੀ ਹਾਂ, ਮੈਂ ਬਾਹਰ ਨਹੀਂ। ਅਤੇ ਮੈਂ ਅੱਜ ਕੀਤੀ ਸੀ ਕਿ ਜਿੰਨਿਆਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਨੇ ਫਲਾਣੇ ਪੰਜ ਪਿਆਰਿਆਂ ਤੋਂ ਛਕਿਆ ਜਾਂ ਫਲਾਣੇ ਜਥੇ ਤੋਂ ਛਕਿਆ? ਨਹੀਂ, ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਹੀ ਅੰਮ੍ਰਿਤ ਛਕਿਆ। ਕਿਉਂਕਿ ਅੰਮ੍ਰਿਤ ਛਕਾਉਣ ਵੇਲੇ ਕਲਗੀਧਰ ਜੀ ਆਪ ਹਾਜ਼ਰ ਹੁੰਦੇ ਨੇ, ਪੰਜ ਪਿਆਰੇ ਬੇਨਤੀ ਕਰਦੇ ਨੇ। ਜਦੋਂ ਪੰਜ ਸਿੱਖ ਬਾਣਾ ਪਾ ਕੇ ਜਾਂਦੇ ਨੇ, ਹੇ ਗੁਰੂ ਸੱਚੇ ਪਾਤਸ਼ਾਹ, ਪੰਜ ਸਿੱਖ ਆਪ ਜੀ ਦੇ ਚਰਨਾਂ ਚ ਬਾਣਾ ਪਾ ਕੇ ਹਾਜ਼ਰ, ਪੰਜ ਪਿਆਰਿਆਂ ਦਾ ਬਾਣਾ ਪਾ ਕੇ ਹਾਜ਼ਰ ਹੋਏ ਨੇ। ਆਪ ਜੀ ਵਿੱਚ ਵਰਤ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰੋ। ਇਸ ਕਰਕੇ ਕਲਗੀਧਰ ਵਿੱਚ ਹੀ ਹੁੰਦੇ ਨੇ, ਬਾਹਰ ਨਹੀਂ। ਵੱਧ ਤੋਂ ਵੱਧ ਮਨ ਬਣਾ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ। ਇੱਕ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ, ਸਦਾ ਇੱਥੇ ਬੈਠ ਨਹੀਂ ਰਹਿਣਾ, ਸਮੇਂ ਨੂੰ ਸੰਭਾਲਣਾ ਚਾਹੀਦਾ। ਸੋ ਗੁਰੂ ਵਾਲੇ ਬਣ ਕੇ, ਸਿੰਘ ਸੱਜ ਕੇ, ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਚੱਲੀਏ। ਸੌ ਵਰਸ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ, ਦੋ ਵਰਸ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ। ਭਾਵੇਂ ਦੋ ਸਾਲ ਹੀ ਜਿਉਂਦੇ ਪਰ ਸਿਮਰਨ ਭਜਨ ਕਰਦੇ ਹੋਏ, ਮੁਰਸ਼ਦ ਵਾਲੇ ਹੋ ਕੇ, ਗੁਰੂ ਕੇ ਬਣ ਕੇ, ਸਤਿਗੁਰੂ ਦੇ ਦਿੱਤੇ ਸਿਧਾਂਤਾਂ ਤੇ ਪਹਿਰਾ ਦਈਏ। ਮਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਔਰ ਬਾਣੀ ਨਾਲ ਜੁੜ ਕੇ ਆਪਣਾ ਲੋਕ ਤੇ ਪ੍ਰਲੋਕ ਸੁਹੇਲਾ ਕਰੀਏ। ਪ੍ਰਬੰਧਕਾਂ ਨੇ ਹੋਰ ਸੋਹਣਾ ਉਦਮ ਕੀਤਾ ਹੈ, ਤਿੰਨੇ ਦਿਨ ਕੱਲ ਦਾ ਜਿਹੜਾ ਟਾਈਮ ਸੀ ਉਹ ਜਥਾ ਭਾਈ ਗੁਰਚਰਨ ਸਿੰਘ ਜੀ ਰਸੀਆ ਉਹਨਾਂ ਦਾ ਸਮਾਂ ਸੀ। ਅੱਜ ਜੋ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਜਿਨ੍ਹਾਂ ਨੂੰ ਸਾਰੀ ਸੰਗਤ ਜਾਣਦੀ ਹੈ, ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਟਕਸਾਲ, ਜੋ ਅੰਮ੍ਰਿਤਸਰ ਸਾਹਿਬ ਤੋਂ ਬਹੁਤ ਸਾਰੇ ਜਥੇ ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ ਹੋਣਾ ਦੀ ਸੰਗਤ ਵਿੱਚੋਂ ਚੱਲ ਰਹੇ ਨੇ, ਤੇ ਮੈਂ ਬਹੁਤ ਸਟੇਜਾਂ ਤੇ ਜੋ ਇਹਨਾਂ ਦਾ ਕੀਤਾ ਉਪਰਾਲਾ, ਗੁਰਬਾਣੀ ਕੰਠ ਵਾਲਾ ਵੀ 300 ਸਾਲ ਬਾਣੀ ਕੰਠ ਦੇ ਨਾਲ, ਇਸੇ ਤਰ੍ਹਾਂ 300 ਸਾਲ ਸਿੱਖੀ ਸਰੂਪ ਦੇ ਨਾਲ, 300 ਸਾਲ ਸਿੱਖ ਇਤਿਹਾਸ ਦੇ ਨਾਲ, ਇਹ ਸਾਰੇ ਉਪਰਾਲਿਆਂ ਦਾ ਜ਼ਿਕਰ ਮੈਂ ਸਟੇਜਾਂ ਤੇ ਕਰਦਾ ਰਿਹਾ, ਵਿਦੇਸ਼ਾਂ 'ਚ ਵੀ ਬੇਨਤੀਆਂ ਕਰਦਾ ਰਿਹਾ। ਤੇ ਅੱਜ ਮੇਰੇ ਕੋਲ ਬੈਠੇ ਨੇ ਭਾਈ ਸਾਹਿਬ, ਬੜੀ ਖੁਸ਼ੀ ਹੈ ਇਸ ਗੱਲ ਦੀ, ਇੱਦਾਂ ਦੇ ਉਪਰਾਲਿਆਂ ਦੀ ਬੜੀ ਲੋੜ ਹੈ। ਬੜੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਸਾਰੇ ਜਥੇ ਡਟ ਕੇ ਡਿਊਟੀਆਂ ਕਰ ਰਹੇ ਨੇ। ਕਲਗੀਧਰ ਜੀ ਨੇ ਇਹਨਾਂ ਦੇ ਸਿਰ ਦੇ ਉੱਤੇ ਦੋਵੇਂ ਹੱਥ ਆਪਣੇ ਰੱਖੇ ਨੇ, ਆਪਣੇ ਦਰ ਘਰ ਦੀ ਸੇਵਾ ਕਰਵਾ ਰਹੇ। ਸੋ ਬਹੁਤ 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 ਧੰਨਵਾਦ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਦਰਸ਼ਨ ਦਿੱਤੇ ਸਾਰੇ ਜਥੇ ਦਾ। ਔਰ ਕੱਲ੍ਹ ਦਾ ਦੀਵਾਨ, ਕੱਲ੍ਹ ਦਾ ਲਾਸਟ ਦੀਵਾਨ ਹੈ, ਕੱਲ੍ਹ ਦਾ ਸਮਾਂ ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲਿਆਂ ਦਾ, ਮੇਰੇ ਤੋਂ ਪਹਿਲਾਂ ਟਾਈਮ ਹੈ ਉਹਨਾਂ ਦਾ, ਸ਼ਾਇਦ ਮੈਨੂੰ ਪਤਾ ਲੱਗਿਆ ਉਹ ਬਾਹਰ ਵਿਦੇਸ਼ ਗਏ ਹੋਏ ਨੇ, ਤੇ ਜੇ ਉਹ ਆਉਣਗੇ ਨਹੀਂ ਤਾਂ ਫਿਰ ਉਹਨਾਂ ਦਾ ਜਥਾ ਆਏਗਾ। ਜਿਵੇਂ ਵੀ ਹੋਏਗਾ, ਆਪ ਜੀ ਨੇ ਕੱਲ੍ਹ ਦਰਸ਼ਨ ਦੇਣੇ ਨੇ, ਪਹੁੰਚ ਕੇ ਹਾਜ਼ਰੀ ਭਰਨੀ। ਇਸੇ ਤਰ੍ਹਾਂ ਕੋਸ਼ਿਸ਼ ਕਰਨੀ ਕਿ 8:30 ਵਜੇ ਤੋਂ ਪਹਿਲਾਂ ਆਇਆ ਜਾਏ, ਤਾਂ ਜੋ ਫਿਰ ਜਲਦੀ, ਭਾਵੇਂ 11 ਵਜ ਗਏ ਨੇ, ਮੇਰੀ ਕੋਸ਼ਿਸ਼ ਸੀ ਕਿ 10:30 ਵਜੇ ਸਮਾਪਤੀ ਕਰ ਦਈਏ। ਵੱਧ ਚੜ ਕੇ ਆਪ ਜੀ ਨੇ ਕੱਲ ਨੂੰ ਫਿਰ ਦਰਸ਼ਨ ਦੇਣੇ ਨੇ। ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਵੱਧ ਤੋਂ ਵੱਧ ਤਿਆਰੀਆਂ ਕਰੋ, ਸਿੰਘ ਸਜੋ ਗੁਰੂ ਵਾਲੇ ਬਣ ਕੇ, ਲੋਕ ਤੇ ਪ੍ਰਲੋਕ ਆਪਣਾ ਸੁਹੇਲਾ ਕਰੀਏ। ਦਰ ਦਰ ਤੇ ਨਾ ਫਿਰੀਏ, ਕੁਛ ਆਹੋਂ ਮੈਂ ਕੱਟ ਗਈ, ਕੁਛ ਗੁਨਾਹੋਂ ਮੈਂ ਕੱਟ ਗਈ, ਕੁਛ ਰੋਤੇ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ, ਮੰਜ਼ਿਲ ਤੇ ਚੱਲਣੇ ਵਾਲੇ ਮੰਜ਼ਿਲ ਤੇ ਪਹੁੰਚ ਗਏ, ਰਾਹੇ ਬਦਲਣੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ। ਕੁਛ ਲੋਕ ਨੇ ਜਿਹੜੇ ਰਾਹ ਹੀ ਬਦਲਦੇ ਰਹਿੰਦੇ ਆ, ਅੱਜ ਇੱਧਰ ਕੱਲ ਇੱਧਰ, ਪਰਸੋਂ ਇੱਧਰ, ਚੌਥੇ ਇੱਧਰ, ਦਰ ਦਰ ਤੇ ਨਾ ਫਿਰੀਏ, ਇੱਕ ਦੇ ਬਣੀਏ। ਸੱਚੇ ਪਾਤਸ਼ਾਹ ਆਪੇ ਗੱਲ ਨਾਲ ਲਾ ਲੈਣਗੇ, ਕਿਰਪਾ ਕਰਨਗੇ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਲੇ। ਤੇ ਮਹਾਰਾਜ ਮਿਹਰ ਕਰਨਗੇ, ਜਿਵੇਂ ਭੱਟ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰੋ। ਹਮ ਅਵਗੁਣ ਭਰੇ ਗੁਣ ਨਾਹੀ, ਅੰਮ੍ਰਿਤ ਸਾਦ ਬਿਖੈ ਬਿਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਧਕਾਰਾ ਸੰਪ੍ਰੀਤ ਲਗਾਈ।
ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ
ਸ਼ਰਨਾ ਆਏ ਮਾਲਕ ਲੈ
ਅਰਦਾਸ ਵਿੱਚ ਜੁੜੋ ਹੁਕਮਨਾਮੇ ਸੁਣੇ ਨੇ ਸੱਚੇ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਭਾਈ ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ ਕੀਰਤਨ ਭੇਟਾ ਦੇਣ ਇੱਥੇ ਮੱਥਾ ਨਾ ਟੇਕਣ ਕੀਰਤਨ ਭੇਟਾ ਦੇਣ ਵਾਲੇ ਇੱਥੇ ਨਮਸਕਾਰ ਨਾ ਕਰੇ ਕੋਈ ਸਾਰੇ ਪਿਆਰ ਨਾਲ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਇਵੇਂ ਜਿਵੇਂ ਸਜੇ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਸੁਖ ਮਨ ਮਾਏ ਵਸਿਆ
ਨਫਸ ਕਰੋ ਦੁਆਰੋ ਸਾਚਾ ਨਾਮ ਮੇਰਾ ਵਾਜੇ
ਵਾਹਿਗੁਰੂ ਜੀ ਕੀ ਫਤਿਹ।